ਪਰਿਵਾਰ ਕੋਈ ਨਹੀਂ, ਬੱਚੇ ਕੋਈ ਨਹੀਂ, ਨੀਲਾ ਅਸਮਾਨ ਹੀ ਉਹਦਾ ਮਕਾਨ ਹੈ, ਬਸ ਇਹੀ ਉਹਦੀ ਛੱਤ ਹੈ। ਬੜਾ ਗਰੀਬ, ਪਾਟੇ ਜੇ ਬਸਤਰ ਪਾਏ ਹੋਏ, ਇੱਕ ਟਕਾ ਕਮਾਉਂਦਾ ਤੇ ਰੋਜ਼ ਛੱਕ ਜਾਂਦਾ। ਅੱਜ ਇੱਕ ਟਕਾ ਇਹਦੇ ਕੋਲ ਹੈ, ਕਮਾ ਕੇ ਲੈ ਕੇ ਆਇਆ ਹੈ। ਜਦੋਂ ਕਹਿੰਦੇ ਨੇ ਉਹ ਟਕੇ ਦਾ ਪ੍ਰਸ਼ਾਦਾ ਲੱਗਿਆ ਨਾ ਛਕਣ, ਜਿਵੇਂ ਅੱਜ ਹੋਟਲ ਬਣੇ ਨੇ ਉਦੋਂ ਦਾ ਜਿਹੋ ਜਿਹਾ ਮਾਹੌਲ ਸੀ, ਇੱਕ ਟਕਾ ਦਿੱਤਾ ਲਓ ਬਈ ਪ੍ਰਸ਼ਾਦਾ ਦੇ ਮੈਂ ਆਪਣੀ ਭੁੱਖ ਮਿਟਾਵਾਂ ਪੇਟ ਦੀ। ਤੇ ਸਾਧ ਸੰਗਤ ਤੋਂ ਪ੍ਰਸ਼ਾਦੇ ਵਾਲੇ ਨੇ ਆਖਿਆ ਬਈ ਸਤਿਗੁਰੂ ਆਏ ਹੋਏ ਗੁਰੂ ਹਰਗੋਬਿੰਦ ਸਾਹਿਬ। ਅੱਛਾ ਕਿੱਥੇ ਆਏ ਨੇ? ਇੱਥੇ ਨੇੜੇ ਹੀ ਨੇ ਜੰਗਲ ਵਿੱਚ। ਅੰਦਰ ਸ਼ਰਧਾ ਬਣੀ, ਪ੍ਰਸ਼ਾਦਾ ਤੇ ਛਕ ਲਿਆ। ਕਹਿੰਦਾ ਕੱਲ ਨੂੰ ਮੈਂ ਦਰਸ਼ਨ ਕਰਕੇ ਆਵਾਂਗਾ। ਉਹ ਅੱਗੋਂ ਕਹਿੰਦਾ ਵੀ ਗੱਲ ਸੁਣ ਲਾ, ਦਰਸ਼ਨ ਤੇ ਕਰਕੇ ਆਏਗਾ ਭੇਟਾ ਕੀ ਕਰੇਗਾ? ਇੱਕ ਟਕਾ ਕਮਾਉਣਾ ਹੈ, ਉਹਨਾਂ ਕ ਖਾ ਜਾਂਦਾ ਤੇ ਖਾਲੀ ਹੱਥ ਤੇ ਮੱਥਾ ਟੇਕੀ ਦੇ। ਜਦੋਂ ਕਦੇ ਸਤਿਗੁਰਾਂ ਦੇ ਚਰਨਾਂ ਚ ਜਾਈਏ ਤੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਕੁਛ ਭੇਟਾ ਦਿਓ, ਖਾਲੀ ਨਹੀਂ ਜਾਣਾ ਚਾਹੀਦਾ। ਆਪਣੀ ਵਿੱਥ ਮੁਤਾਬਕ ਕੋਈ ਇੱਕ ਰੁਪਇਆ ਦੇਣ ਵਾਲਾ ਹੁੰਦਾ, ਕੋਈ ਸੌ ਤੇ ਕੋਈ ਹਜ਼ਾਰ ਵਾਲਾ ਵੀ ਹੁੰਦਾ, ਕੋਈ ਲੱਖ ਵਾਲਾ ਵੀ, ਕੋਈ ਕਰੋੜ ਵਾਲਾ ਵੀ ਹੁੰਦਾ। ਤੇ ਗਰੀਬ ਦੀ ਤੇ ਸਤ ਸੰਗਤ, ਗਰੀਬ ਦਾ ਤੇ ਇੱਕ ਆਨਾ ਵੀ ਪਰਿਵਾਰ ਹੈ ਜੇ ਕੋਈ ਗਰੀਬ ਹੋਵੇ। ਤੇ ਜੇ ਹੋਵੇ 10 ਕਿੱਲਿਆਂ ਦਾ ਮਾਲਕ ਤੇ ਮਰਨ ਮੱਥਾ ਟੇਕ ਕੇ ਇੱਕ 54 ਜਾਂ 50 ਪੈਸੇ, ਉਹ ਨਹੀਂ ਸੋਭਦਾ। ਜਿਹੋ ਜਿਹਾ ਕੋਈ ਹੋਵੇ ਉਦਾਂ ਨਮਸਕਾਰ ਕਰੇ, ਘਰ ਵਾਲੇ ਨੂੰ ਕਹਿੰਦਾ ਟੁੱਟੇ ਪੈਸੇ ਦੇ ਦੇ ਚੱਲਿਆ ਮੈਂ ਗੁਰੂ ਨਾਲ ਜੁੜਨ, ਜੇ ਜੁੜਨ ਚੱਲਿਆ ਤੇ ਫਿਰ ਭਾਈ ਏਦਾਂ ਨਹੀਂ। ਫਿਰ ਤੇ ਆਪਣੀ ਵਿੱਥ ਮੁਤਾਬਕ ਜੇ ਆਪਣੇ ਆਪ ਨੂੰ ਸਰਦਾਰ ਕਹਾਉਂਦਾ ਕੋਈ ਤੇ ਆਪਣੇ ਆਪ ਨੂੰ ਦੱਸਦਾ ਵੀ ਮੇਰੇ ਕੋਲ 1 ਮੁਰੱਬਾ ਜ਼ਮੀਨ ਦਾ, ਮੇਰੇ ਕੋਲ 2 ਮੁਰੱਬੇ, ਮੈਂ 50 ਕਿੱਲਿਆਂ ਦਾ ਮਾਲਕ ਹਾਂ ਤੇ ਤੇਰੇ 50 ਕਿੱਲਿਆਂ ਨੂੰ ਕੀ ਕਰੀਏ, ਤੇਰੇ ਕੋਲ 50 ਰੁਪਈਏ ਨਹੀਂ ਸਰਦੇ ਗੁਰਦੁਆਰੇ ਸੇਵਾ ਕਰਨ, ਫਿਰ ਕਦਾ ਅਮੀਰ ਹੋਇਆ? ਤੇਰੀ ਅਮੀਰੀ ਦਾ ਕੀ ਭਾਅ ਹੋਇਆ ਭਾਈ? ਜਿਹੋ ਜਿਹਾ ਕੋਈ ਹੋਵੇ ਉਦਾਂ ਦੀ ਭੇਟਾ ਮਹਾਰਾਜ ਪ੍ਰਵਾਨ ਕਰ ਦੇਣ। ਤੇ ਅੱਜ ਕਹਿਣ ਲੱਗਾ ਵੀ ਅੱਜ ਤੇ ਮੈਂ ਲਿਆ ਪ੍ਰਸ਼ਾਦਾ ਛੱਕ, ਪਰ ਕੱਲ ਨੂੰ ਮੈਂ 1 ਟਕਾ ਨਹੀਂ ਕਮਾਉਣਾ, ਮੈਂ 2 ਟਕੇ ਕਮਾਉਣੇ ਨੇ। 1 ਟਕੇ ਦਾ ਪ੍ਰਸ਼ਾਦਾ ਛੱਕ ਲਾਂਗਾ ਤੇ ਦੂਜਾ ਟਕਾ ਜਿਹੜਾ ਮੈਂ ਮਹਾਰਾਜ ਨੂੰ ਮੱਥਾ ਟੇਕ ਦਿਆਂ। ਕਹਿੰਦੇ ਨੇ ਉਹ ਗਰੀਬ ਕਾਹੀ, ਅੱਗੇ ਤੇ ਜਾਂਦਾ ਸੀ 4 ਵਜੇ ਘਾਹ ਖੋਤਣ, ਅੱਜ ਸਾਰੇ ਘਾਈਆਂ ਤੋਂ ਪਹਿਲਾਂ ਹੀ ਉੱਠ ਕੇ ਤੇ 2 ਵਜੇ ਚਲੇ ਗਿਆ। ਲੱਗ ਪਿਆ ਘਾਹ ਖੋਤਣ, ਅੱਜ 1 ਪੰਡ ਨਹੀਂ ਵੱਧੀ, 2 ਪੰਡਾਂ ਜਿੱਡੀ ਇੱਕੋ ਹੀ ਬੜੀ ਵੱਡੀ ਪੰਡ ਵੱਧੀ। 2 ਵਜੇ ਤੋਂ ਲੈ ਕੇ 6 ਵਜੇ ਤੱਕ ਘਾਹ ਖੋਤਿਆ, ਬੜੀ ਵੱਡੀ ਪੰਡ ਬੰਨ ਲਈ, 2 ਪੰਡਾਂ ਜਿੱਡੀ ਕੱਲੀ ਹੋਈ। ਨਾਲ ਦੇ ਕਹਿਣ ਲੱਗੇ ਐਡੀ ਪੰਡ ਚੁੱਕੇਗਾ ਕਿਵੇਂ? ਉਹ ਕਹਿੰਦਾ ਜਿਵੇਂ ਮਰਜ਼ੀ ਔਖੇ ਸੌਖੇ ਕਰੀ ਚੁਕਾ ਦਿਓ, ਅੱਜ 2 ਟਕੇ ਕਮਾਉਣੇ, 1 ਨਹੀਂ। ਨਾਲ ਦਿਆਂ ਨੇ ਰਲ ਕੇ ਪੰਡ ਚੁਕਾ ਦਿੱਤੀ ਸਿਰ ਉੱਤੇ। ਹੁਣ ਬੜੀ ਵੱਡੀ ਭਾਰੀ ਪੰਡ ਸੀ, ਲੈ ਕੇ ਬਹਿ ਗਿਆ। ਹੁਣ ਘਾਹ ਜ਼ਿਆਦਾ ਸੀ, ਬੈਠਾ ਵੀ ਬਹੁਤ ਦੇਰ ਤੱਕ ਰਿਹਾ, ਪਰ ਪੰਡ ਵਿਕੀ ਤੇ ਸਹੀ ਵਿਕੀ, ਫਿਰ ਵੀ 1 ਟਕੇ ਦੀ ਹੋਈ, 2 ਦਿਨ ਦੀ ਵਿਕੀ। ਇਹਨੇ ਬੜਾ ਬੜਿਆਂ ਨੂੰ ਕਿਹਾ ਵੀ ਮੈਂ ਘਾਹ ਜ਼ਿਆਦਾ, ਵੱਧ ਪੈਸੇ ਦੇ ਦਿਓ, ਨਹੀਂ ਦਿੱਤੇ ਕਿਸੇ ਨੇ, 1 ਹੀ ਟਕੇ ਦੀ 1 ਹੀ ਪੰਡ, ਪੰਡ ਵੱਡੀ ਸੀ ਪਰ ਉਹਨੇ ਦੀ ਵੀ ਵਿਕੀ। ਦੁਖੀ ਹੋਇਆ, ਆਇਆ ਫਿਰ ਲੱਗਿਆ ਪ੍ਰਸ਼ਾਦਾ ਛਕਣ 1 ਟਕਾ ਦੇ ਕੇ। ਉਹਨੇ ਫਿਰ ਗੱਲਾਂ ਸ਼ੁਰੂ ਕਰ ਦਿੱਤੀਆਂ, ਲੋਕ ਮਹਾਰਾਜ ਕੋਲ ਜਾਂਦੇ ਨੇ, ਆਪਣੇ ਭਾਗ ਜਗਾਉਂਦੇ ਨੇ, ਬਸ ਇਹ ਬਚਣ ਲੱਗ ਪਿਆ। ਸੁਣ, ਇਹਨੇ ਪ੍ਰਸ਼ਾਦਾ ਵਾਪਸ ਕਰਤਾ, ਕਹਿੰਦੇ ਆ ਫੜ, ਕਿਸੇ ਹੋਰ ਨੂੰ ਛਕਾ ਦੀ, ਮੇਰਾ ਟਕਾ ਵਾਪਸ ਕਰ ਦੇ, ਅੱਜ ਭੁੱਖਾ ਰਹਿ ਲਾਂਗਾ ਪਰ ਮਰਨ ਨੂੰ ਮੱਥਾ ਜ਼ਰੂਰ ਟੇਕਾਂਗਾ। ਵੇਖੋ ਗਰੀਬ ਦੀ ਭਾਵਨਾ, ਸ਼ਰਧਾ ਹੈ ਅੰਦਰ, ਪਿਆਰ ਹੈ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਵੀ ਤੇ ਫਿਰ ਪਿਆਰ ਦਾ ਹੀ ਭੁੱਖਾ ਹੈ। 1 ਹੀ ਟਕਾ ਲੈ ਕੇ ਨਾ ਵਾਪਸ, ਕਹਿੰਦਾ ਅੱਜ ਪ੍ਰਸ਼ਾਦਾ ਨਾ ਛਕਾਂਗੇ ਤਾਂ ਵੀ ਕੋਈ ਨਹੀਂ, ਪਰ ਸਤਿਗੁਰਾਂ ਨੂੰ ਮੱਥਾ ਜ਼ਰੂਰ ਟੇਕਣਾ। ਤੁਰ ਪਿਆ ਮਹਾਰਾਜ ਦੇ ਦਰਸ਼ਨ ਕਰਨ, ਇੱਛਾ ਦੀਦਾਰ ਕਰਨ ਦੀ। ਅਸੀਂ ਰੋਜ਼ 12 ਮਾਹਾਂ ਵਿੱਚ ਪੜ੍ਹਦੇ ਹਾਂ। रोज नहीं ते महीने पिछों ते सुन नहीं आ। मन लोचदा है मेरा मन लोचा गुरदर्शन ताई बिल्प करे चातरख की न्याई त्रिखा ना उतरे शांत न आवे बिन दर्शन संत
प्यारे जीव
प्यारे जीव जिछै हर मिलने नो मन लोचदा ਲੋਚਦਾ ਕਰਮ ਮਲਾਵਣ ਹਾਰ ਇੱਛਾ ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਤੇ ਛੇਵੇਂ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਇੱਕੋ ਹੀ ਟਕਾ ਹੱਥ ਵਿੱਚ ਸ਼ਰਧਾ ਭਾਵਨਾ ਲੈ ਕੇ ਤੇ ਉਹ ਗਰੀਬ ਘਾਹੀ ਮਰਜ ਵੱਲ ਤੁਰਿਆ ਜਾਂਦਾ ਇੱਧਰ ਸੇਵਾਦਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਖਲੋਤਾ ਹੈ ਮਹਾਰਾਜ ਜੀ ਪ੍ਰਸ਼ਾਦਾ ਲੈ ਕੇ ਆਵਾਂ ਮਹਾਰਾਜ ਕਹਿੰਦੇ ਨਹੀਂ ਛਕਣਾ ਸਤਿਗੁਰੂ ਜੀ ਭੁੱਖ ਨਹੀਂ ਲੱਗੀ ਮਹਾਰਾਜ ਕਹਿੰਦੇ ਭੁੱਖ ਲੱਗੀ ਤੇ ਹੈ ਪਰ ਪ੍ਰਸ਼ਾਦਾ ਨਹੀਂ ਛਕਣਾ ਕਹਿੰਦੇ ਮਹਾਰਾਜ ਕਿਉਂ ਸਤਿਗੁਰੂ ਕਹਿੰਦੇ ਨਹੀਂ ਠਹਿਰ ਕੇ ਛਕਾਂਗੇ ਭੁੱਖ ਤੇ ਹੈ ਪਰ ਅਜੇ ਨਹੀਂ ਸਤ ਬਚਨ ਲਾਂਗਰੀ ਸਿੰਘ ਵਾਪਸ ਚੱਲੇ ਉਧਰੋਂ ਉਹ ਆ ਰਿਹਾ ਦਰਸ਼ਨ ਕਰਨ ਬੜੀ ਸਿੱਖ ਹੈ ਮਨ ਵਿੱਚ ਤੜਪ ਹੈ ਹੁਣ ਹੌਲੀ ਹੌਲੀ ਚੱਲਦਾ ਚੱਲਦਾ ਆ ਗਿਆ ਨੇੜੇ ਤੰਬੂ ਦੋ ਲੱਗੇ ਨੇ ਇੱਕ ਬਾਦਸ਼ਾਹ ਦਾ ਇੱਕ ਸਤਿਗੁਰਾਂ ਦਾ ਤੰਬੂ ਵੀ ਇਕੱਠੇ ਤੰਬੂ ਨੇੜੇ ਨੇੜੇ ਤੰਬੂ ਸੋਹਣੇ ਇੱਕੋ ਜਿਹੇ ਪਤਾ ਨਾ ਲੱਗੇ ਇਹਨੇ ਕਿਹੜਾ ਕਦੇ ਮਹਾਰਾਜ ਦੇ ਪਹਿਲਾਂ ਦਰਸ਼ਨ ਕੀਤੇ ਸੀ ਕਦੇ ਦੀਦਾਰ ਨਹੀਂ ਸੀ ਕੀਤੇ ਸੁਣਿਆ ਹੀ ਸੀ ਬਸ ਵੀ ਸੀਸ ਤੇ ਕਲਗੀ ਲਾਉਂਦੇ ਨੇ ਰਾਜੇ ਮਹਾਰਾਜਿਆਂ ਵਰਗਾ ਠਾਠ ਪਾਠ ਹੁੰਦਾ ਉਹਨਾਂ ਦਾ ਜਦੋਂ ਆਇਆ ਨਾ ਭੁਲੇਖੇ ਨਾਲ ਬਾਦਸ਼ਾਹ ਵਾਲੇ ਤੰਬੂ ਕੋਲ ਚਲੇ ਗਏ ਉਹਦੇ ਨੌਕਰ ਬਾਹਰ ਖੜੇ ਨੇ ਉਹਦੇ ਸੰਤਰੀ ਪਹਿਰੇਦਾਰ ਉਹਨਾਂ ਨੂੰ ਜਾ ਕੇ ਕਹਿਣ ਲੱਗਾ ਜੀ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਦਿੰਦੇ ਉਹਨਾਂ ਨੂੰ ਭੁਲੇਖਾ ਪੈ ਗਿਆ ਵੀ ਸ਼ਾਇਦ ਕੋਈ ਬਾਦਸ਼ਾਹ ਨੂੰ ਮਿਲਣ ਆਇਆ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਕਹਿੰਦਾ ਉਹ ਅੰਦਰ ਗਏ ਕਹਿੰਦੇ ਜੀ ਬਾਹਰ ਇੱਕ ਬੜਾ ਗਰੀਬ ਜਿਹਾ ਬੰਦਾ ਹੈ ਉਹਦੇ ਕੱਪੜੇ ਵੀ ਪਾਟੇ ਨੇ ਉਹਦਾ ਸਰੀਰ ਵੀ ਬਹੁਤਾ ਢੱਕਿਆ ਹੋਇਆ ਨਹੀਂ ਵਸਤਰਾਂ ਦੇ ਨਾਲ ਤੇ ਉਹ ਆਪ ਜੀ ਦੇ ਦੀਦਾਰ ਚਾਹੁੰਦਾ ਦਰਸ਼ਨ ਕਰਨ ਚਾਹੁੰਦਾ ਉਹ ਸਮੇਂ ਧੰਨ ਗੁਰੂ ਉਸ ਸਮੇਂ ਉਹ ਬਾਦਸ਼ਾਹ ਉਹਨੇ ਸੁਣਿਆ ਬਈ ਸੱਚੇ ਪਾਤਸ਼ਾਹ ਕਹਿੰਦਾ ਮੈਨੂੰ ਕਹਿੰਦੇ ਹਾਂ ਲੈ ਆਓ ਅੰਦਰ ਜਦੋਂ ਅੰਦਰ ਲੈ ਕੇ ਗਏ ਇਹਨੇ ਦੀਦਾਰ ਕੀਤੇ ਬਾਦਸ਼ਾਹ ਦੇ ਚਿਹਰੇ ਵੱਲ ਵੇਖਿਆ, ਇਹਦਾ ਇਹ ਸਤਿਗੁਰੂ ਨੇ ਸ਼ਰਧਾ ਸੀ ਨਾ ਕਿਵੇਂ ਕਰਨਾ। ਕਈ ਵਾਰੀ ਸ਼ਰਧਾ ਵਾਲੇ ਨਾ ਬਹੁਤੀ ਸ਼ਰਧਾ ਵਾਲੇ ਠੱਗ ਨੂੰ ਰੱਬ ਸਮਝ ਪੈਂਦੇ ਨੇ। ਕਈ ਵਾਰੀ ਜਿਨ੍ਹਾਂ ਦੀਆਂ ਅੱਖਾਂ ਤੇ ਸ਼ਰਧਾ ਦੀ ਐਨਕ ਲੱਗ ਗਈ ਹੋਵੇ ਨਾ ਉਹ ਕਈ ਵਾਰੀ ਪਖੰਡੀ ਨੂੰ ਸਾਧ ਸਮਝ ਪੈਂਦੇ, ਚੋਰ ਨੂੰ ਸਾਧ ਸਮਝ ਪੈਂਦੇ, ਭੁਲੇਖਾ ਪੈ ਜਾਂਦਾ। ਹੈ ਵੀ ਇੱਕੋ ਜਿਹਾ ਨੇ, ਹੁਣ ਭੁਲੇਖਾ ਪੈਣਾ ਵੀ ਸੁਭਾਵਿਕ ਹੈ। ਭਾਈ ਸਾਹਿਬ ਦੀ ਇੱਕ ਪ੍ਰਮਾਣ ਦਿੰਦੇ ਨੇ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਚੂਨੋ ਖਾਂਡ ਸਵੈਤ ਏਕ ਸੈ ਦਿਖਾਈ ਦੈਂਤ ਪਾਈਐ ਤੋ ਸਵਾਦ ਰਸ ਰਸ ਨਾ ਕੈ ਚਖੀਐ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਈ ਖੰਡ ਤੇ ਚੂਨਾ ਵੇਖਣ ਨੂੰ ਇੱਕੋ ਜਿਹੇ ਨੇ, ਵੇਖਣ ਨੂੰ ਤੇ ਫਰਕ ਕੋਈ ਨਹੀਂ ਲੱਗਦਾ, ਪਰ ਜੇ ਮੂੰਹ ਵਿੱਚ ਪਾਵਾਂਗੇ ਤੇ ਫੇਰ ਹੀ ਪਤਾ ਲੱਗਣਾ ਕੋ ਸਤਨਾਮ
ਸ੍ਰੀ ਵਾਹਿਗੁਰੂ।
ਦੇਸੀ ਖੰਡ ਤੇ ਨਮਕ ਵੀ ਇੱਕੋ ਜਿਹੇ ਹੁੰਦੇ ਨੇ, ਦੇਸੀ ਖੰਡ ਵੀ ਬੜੀ ਬਾਰੀਕ ਹੁੰਦੀ ਤੇ ਸਤ ਸੰਗਤ ਨਮਕ ਵੀ ਓਦਾਂ ਦਾ ਹੀ ਹੁੰਦਾ। ਕਈ ਵਾਰੀ ਖੰਡ ਦੇ ਭੁਲੇਖੇ ਚਾਹ ਵਿੱਚ ਨਮਕ ਵੀ ਪੈ ਜਾਂਦਾ, ਕਈ ਵਾਰੀ ਭੁਲੇਖਾ ਪੈ ਜਾਂਦਾ। ਧਿਆਨ ਦੇਣਾ, ਉਹ ਇੱਕੋ ਜਿਹੇ ਨੇ ਵੇਖਣ ਨੂੰ, ਚੂਨਾ ਵੀ ਓਦਾਂ ਦਾ ਹੀ ਹੈ, ਖੰਡ ਵੀ ਓਦਾਂ ਦੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਜਦੋਂ ਜੀਭ ਤੇ ਰੱਖੋਗੇ ਤੇ ਪਤਾ ਲੱਗ ਜਾਣਾ ਵੀ ਇਹ ਖੰਡ ਤੇ ਆ ਚੂਨਾ। ਦੂਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ, ਜੈਸੇ ਪੀਤ ਬਰਨ ਅਰ ਹੇਮ ਅਰ ਪੀਤਰ ਹੋਏ ਜਾਨੀਐ ਮਹਿਤ ਪਾਰ ਖਦ ਅਗਰ ਰਾਖੀਐ। ਪਿੱਤਲ ਤੇ ਸੋਨਾ ਵੇਖਣ ਨੂੰ ਇੱਕੋ ਜਿਹਾ ਲੱਗਦੇ ਨੇ, ਜਦੋਂ ਕਿਸੇ ਸੁਨਿਆਰੇ ਕੋਲ, ਜਦੋਂ ਕਿਸੇ ਪਾਰਖੂ ਕੋਲ ਰੱਖੋਗੇ ਉਹਨੇ ਦੱਸ ਦੇਣਾ ਵੀ ਇਹਦੇ ਵਿੱਚ ਇੰਨਾ ਸੋਨਾ ਤੇ ਇੰਨਾ ਪਿੱਤਲ ਆ। ਖੁਸ਼
ਸਤਨਾਮ।
ਪਿੱਛੇ ਜੇ ਸਮਾਂ ਆਇਆ ਸੀ ਨਾ, ਜਿਹੜਾ ਵੀ ਵੇਖਿਆ ਕਰੀਏ, ਪੰਜ ਤੋਲੇ ਦਾ ਕੜਾ, ਜਿਹਨੂੰ ਵੀ ਵੇਖੋ ਦਸ ਤੋਲੇ ਦਾ ਕੜਾ, ਉਹ ਹੁੰਦੇ ਸੀ ਸਾਰੇ ਨਕਲੀ। ਤੇ ਕਈਆਂ ਲੋਕਾਂ ਨੇ ਕੀ ਕੀਤਾ, ਉਹਨਾਂ ਨੇ ਸੋਨਾ ਲਾਣਾ ਹੀ, ਸੋਨਾ ਹੀ ਲਾ ਕੇ ਘਰੇ ਰੱਖਤਾ। ਉਹ ਕਹਿੰਦੇ ਵੀ ਸਾਡਾ ਵੀ ਅੱਗ ਮਾਰਿਆ ਗਿਆ, ਸਾਰੇ ਹੀ ਨਕਲੀ ਪਾਈ ਫਿਰਦੇ ਨੇ, ਪਤਾ ਹੀ ਨਹੀਂ ਲੱਗਦਾ ਵੀ ਇਹਨਾਂ ਚ ਅਸਲੀ ਕਿਹੜਾ ਤੇ ਨਕਲੀ ਕਿਹੜਾ। ਪਰ ਚੱਲਿਆ ਸੀ ਕੰਮ ਸਾਲ ਡੇਢ ਸਾਲ ਦੋ ਸਾਲ, ਹੁਣ ਕਿੱਧਰ ਗਏ। ਨਕਲੀ ਜੇ ਗਹਿਣੇ ਪਾਉਣ ਦਾ ਕਿੰਨਾ ਰਿਵਾਜ ਚੱਲ ਪਿਆ, ਬੀਬੀਆਂ ਵੀ ਨਕਲੀ ਗਹਿਣੇ, ਭਾਈਆਂ ਨੇ ਵੀ ਨਕਲੀ ਗਹਿਣੇ ਬੜੇ ਪਾਉਣੇ ਸ਼ੁਰੂ ਕਰ ਦਿੱਤੇ, ਪਰ ਨਕਲ ਥੋੜਾ ਚਿਰ ਹੀ ਚੱਲਦੀ ਆ। ਕੋ
ਸਤਨਾਮ।
ਥੋੜਾ ਚਿਰ ਹੀ, ਬਹੁਤਾ ਚਿਰ ਨਹੀਂ। ਹੁਣ ਵੇਖਣ ਨੂੰ ਸੋਨਾ ਤੇ ਪਿੱਤਲ ਇੱਕੋ ਜਿਹੇ ਨੇ, ਕਹਿੰਦੇ ਜਦੋਂ ਪਾਰਖੂ ਕੋਲ ਰੱਖੋਗੇ ਉਹਨੇ ਦੱਸ ਦੇਣਾ ਵੀ ਇੰਨਾ ਇਹਦੇ ਵਿੱਚ ਸੋਨਾ ਹੈ ਤੇ ਇੰਨਾ ਇਹਦੇ ਵਿੱਚ ਪਿੱਤਲ ਹੈ। ਭਾਈ ਸਾਹਿਬ ਤੀਜਾ ਪ੍ਰਮਾਣ ਦਿੰਦੇ ਨੇ, ਜੈਸੇ ਕੌਆ ਕੋਕਿਲਾ ਹੈ ਦੋਨੋ ਖਗ ਸਿਆਮ ਤਨ ਜਾਨੀ ਹੈ ਅਸ਼ੁਭ ਸ਼ੁਭ ਸ਼ਬਦ ਸੁਭਾਖੀ ਹੈ। ਕਾਂ ਵੀ ਓਦਾਂ ਦਾ ਹੀ ਹੈ, ਕੋਇਲ ਵੀ ਓਦਾਂ ਦੀ ਹੈ, ਰੰਗ ਤੇ ਦੋਨਾਂ ਦੇ ਕਾਲੇ ਨੇ। ਤੇ ਜੇ ਕੋਈ ਬੰਦਾ ਕੋਇਲ ਦੀ ਆਵਾਜ਼ ਸੁਣ ਕੇ, ਕੋਇਲ ਦੀ ਆਵਾਜ਼ ਸੁਣ ਕੇ ਆਖੇ ਕਿੰਨੀ ਸੋਹਣੀ ਹੈ, ਤੇ ਜੇ ਕੋਈ ਕਾਂ ਨੂੰ ਵੀ ਪਿੰਜਰੇ ਚ ਬੰਦ ਕਰ ਲਏ ਵੀ ਖਰੇ ਏਦੂ ਵੀ ਸੋਹਣਾ ਬੋਲੂ, ਵੀ ਜੇ ਕੋਇਲ ਨਿੱਕੀ ਜੀ ਇੰਨਾ ਸੋਹਣਾ ਬੋਲ ਸਕਦੀ ਆ ਤੇ ਕਾਂ ਤੇ ਵੱਡਾ ਹੈ ਫਿਰ ਉਹਦੇ ਨਾਲੋਂ, ਇਹ ਤੇ ਉਦੋਂ ਸੋਹਣਾ ਹੀ ਹੋਊ ਨਾ ਫਿਰ। ਕਹਿੰਦੇ ਜਦੋਂ ਕਾਂ ਬੋਲੂ ਉਹਨੇ ਵੱਟਾ ਮਾਰਨਾ ਵੀ ਇਹਦੇ ਕਿੱਥੇ ਕਾਂ ਕਾਂ ਲਾਈ, ਇਹਨੂੰ ਦੌੜਾ ਭਜਾਓ ਇੱਥੋਂ। ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ, ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ, ਹੀਣਾ ਜਗ ਤੋਂ ਹੋਇਆ। ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ ਕੋਇਲ ਸੋਭਾ ਪਾਵਣ। ਵੇਖਣ ਨੂੰ ਕਾਂ ਤੇ ਕੋਇਲ ਦਾ ਰੰਗ ਇੱਕੋ ਜਿਹਾ, ਪਰ ਜਦੋਂ ਬੋਲਣਗੇ ਤੇ ਪਤਾ ਲੱਗ ਜਾਣਾ ਵੀ ਆ ਕਾਂ ਤੇ ਆ ਕੋਇਲ। ਕੋਇਲ ਦੀ ਆਵਾਜ਼ ਜੀ ਕਰਦਾ ਸੁਣੀ ਜਾਈਏ ਤੇ ਕਾਂ ਕਹਿੰਦੇ ਕੰਨ ਖਾਂਦਾ। ਹੁਣ ਸਮਝ ਲਿਓ ਪਿਆਰਿਓ ਪ੍ਰੇਮ ਨਾਲ, ਕਾਂ ਤੇ ਕੋਇਲ ਇੱਕੋ ਜਿਹੇ ਨੇ, ਬੋਲਣ ਤੋਂ ਪਛਾਣ ਆ ਜਾਂਦੀ ਆ। ਖੰਡ ਤੇ ਚੂਨਾ ਇੱਕੋ ਜਿਹੇ ਨੇ, ਜੀਭ ਤੇ ਰੱਖਣ ਤੋਂ ਪਛਾਣ ਆ ਜਾਂਦੀ ਆ। ਧਿਆਨ ਦੇਣਾ, ਇਸੇ ਤਰ੍ਹਾਂ ਪਿੱਤਲ ਤੇ ਸੋਨਾ ਇੱਕੋ ਜਿਹੇ ਨੇ, ਪਾਰਖੂ ਅੱਗੇ ਰੱਖਣ ਤੋਂ ਪਛਾਣ ਆ ਜਾਂਦੀ ਆ। ਉਹ ਕਹਿੰਦੇ ਸਾਧੂ ਤੇ ਪਖੰਡੀ, ਚੋਰ ਤੇ ਸਾਧ, ਉਹ ਵੇਖਣ ਨੂੰ ਤੇ ਇੱਕੋ ਜਿਹੇ ਨੇ, ਕਿਉਂਕਿ ਜੇ ਹੁਣ ਚੋਰ ਨੇ ਵੀ ਸਾਧਾਂ ਵਾਲਾ ਬਾਣਾ ਪਾ ਲਿਆ ਤੇ ਸਾਨੂੰ ਭੁਲੇਖਾ ਤੇ ਲੱਗ ਜਾਏਗਾ ਇੱਕ ਵਾਰੀ, ਜਿਵੇਂ ਪਿੱਤਲ ਨੂੰ ਵੇਖ ਕੇ ਸੋਨੇ ਦਾ ਭੁਲੇਖਾ ਲੱਗ ਹੀ ਜਾਂਦਾ। ਹੁਣ ਕਾਂ ਤੇ ਕੋਇਲ ਦਾ ਰੰਗ ਤੇ ਇੱਕੋ ਜਿਹਾ ਹੀ ਆ, ਚੂਨਾ ਤੇ ਖੰਡ ਇੱਕੋ ਜਿਹਾ ਹੀ ਨੇ। ਉਹ ਕਹਿੰਦੇ ਕੋਈ ਪਖੰਡੀ ਹੋਵੇ, ਕੋਈ ਚੋਰ ਹੋਵੇ ਤੇ ਸਾਧ ਹੋਵੇ, ਚੋਰ ਥੋੜਾ ਚਿਰ ਭੁਲੇਖਾ ਤੇ ਪਾ ਸਕਦਾ, ਪਰ ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋ। ਅਸਾਧ ਤੇ ਸਾਧ ਦੇ ਚੱਕਰ ਚਿਹਨ ਤੇ ਇੱਕੋ ਜਿਹਾ ਹੀ ਹੁੰਦੇ ਨੇ, ਪਰ ਕਰਨੀ ਕਰਤੂਤ ਲੱਗ ਲੱਛਣ ਕੈ ਲਾਖੀ ਹੈ। ਕਹਿੰਦੇ ਸਾਧੂਆਂ ਦੀ ਉਹਨਾਂ ਦੀ ਕਰਨੀ ਤੋਂ ਪਛਾਣ ਆ ਜਾਣੀ ਹੈ, ਉਹਨਾਂ ਦੀ ਕਮਾਈ ਤੋਂ ਪਛਾਣ ਆ ਜਾਣੀ ਹੈ, ਤੇ ਪਖੰਡੀ ਦੀ ਉਹਦੀ ਕਰਤੂਤ ਤੋਂ ਪਛਾਣ ਆ ਜਾਣੀ ਹੈ। ਆਖੋ ਸਤਨਾਮ, ਉਹਦਾ ਵੀ ਪਤਾ ਲੱਗ ਜਾਵੇ, ਉਹਦਾ ਵੀ ਪਰਖ ਹੋਏਗੀ ਜਦੋਂ ਤੇ ਪਤਾ ਲੱਗ ਜਾਏਗਾ। ਕਹਿੰਦੇ ਫਰਕ ਕੋਈ ਨੀ, ਵੇਖਣ ਨੂੰ ਇੱਕੋ ਜਿਹਾ ਹੀ ਨੇ, ਪਰ ਕਰਨੀ ਦਾ ਤੇ ਕਰਤੂਤ ਦਾ ਬੜਾ ਅੰਤਰ ਹੈ। ਰੱਬ ਦੇ ਪਿਆਰਿਆਂ ਦੀ ਕਮਾਈ ਤੋਂ ਉਹਨਾਂ ਦੀ ਪਛਾਣ ਆ ਜਾਂਦੀ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ, ਜੋ ਅੰਦਰ ਹੈ ਉਹੀ ਬਾਹਰ ਨਿਕਲੇਗਾ ਨਾ। ਤੇ ਸਾਧ ਸੰਗਤ ਧਿਆਨ ਦਿਓ, ਹੁਣ ਇਹਨੂੰ ਭੁਲੇਖਾ ਪੈ ਗਿਆ, ਕਿਉਂਕਿ ਕਲਗੀ ਵੀ ਲਾਈ ਸੀ ਇਹਨੇ, ਸੁਣਿਆ ਸੀ ਵੀ ਮਹਾਰਾਜ ਕਲਗੀ ਲਾਉਂਦੇ। 62 ਰਾਜਿਆਂ ਮਹਾਰਾਜਿਆਂ ਵਾਲਾ ਇਹਨੇ ਸੋਚਿਆ ਵੀ ਇਹੀ ਸਤਿਗੁਰੂ ਨੇ, ਸ਼ਰਧਾ ਦੀ ਐਨਕ ਲੱਗੀ ਹੈ, ਪਤਾ ਹੀ ਨਹੀਂ ਲੱਗਦਾ ਸ਼ਰਧਾ ਹੀ ਇੰਨੀ ਹੈ ਦੀ। ਇਹਨੇ ਵਿਚਾਰੇ ਨੇ ਸ਼ਰਧਾਵਾਨ ਨੇ ਰੱਖਿਆ ਅੱਗੇ ਟਕਾ, ਡੰਡੌਤ ਕੀਤੀ, ਲੰਮਾ ਪੈ ਕੇ ਮੱਥਾ ਟੇਕਿਆ। ਪਾਤਸ਼ਾਹ ਕਹਿੰਦਾ ਮੱਥਾ ਤੇ ਲੋਕ ਮੈਨੂੰ ਵੀ ਟੇਕਦੇ ਨੇ, ਪਰ ਇਹਦਾ ਢੰਗ ਕੁਝ ਹੋਰ। ਇੱਕ ਸ਼ਰਧਾ ਦਾ ਮੱਥਾ ਹੁੰਦਾ, ਇੱਕ ਪਿਆਰਿਓ ਹੁੰਦਾ। ਸਾਧ ਸੰਗਤ ਜੀ ਖੁਸ਼ਾਮਦੀ ਬੰਦੇ ਨੇ, ਉਹ ਵੀ ਮੱਥਾ ਟੇਕਦੇ ਨੇ। ਉਹਨਾਂ ਦੇ ਮੱਥਾ ਟੇਕਣ ਵਿੱਚ ਤੇ ਸ਼ਰਧਾਵਾਨਾਂ ਦੇ ਮੱਥਾ ਟੇਕਣ ਵਿੱਚ ਫਰਕ ਹੁੰਦਾ। ਪਿਆਰ ਵਾਲਿਆਂ ਤੇ ਮੱਥਾ ਨਾ ਵੀ ਟੇਕਣ, ਉਹਨਾਂ ਦਾ ਤਾਂ ਵੀ ਪਤਾ ਲੱਗ ਜਾਂਦਾ। ਮੈਂ ਪਰਸੋਂ ਚੌਥੇ ਸੰਗਰਾਂਦ ਵਾਲੇ ਦਿਨ ਉੱਥੇ ਬੈਠਾ ਤੇ ਮੈਨੂੰ ਉੱਥੇ ਸੇਵਾਦਾਰ ਕਹੀ ਜਾਣ ਵੀ ਜਿਹਨਾਂ ਨੇ ਮਿਲਣਾ ਫਤਿਹ ਬੁਲਾਇਆ ਕਰੋ, ਮੱਥਾ ਨਾ ਟੇਕਿਆ ਕਰੋ। ਉਹ ਅੱਗੇ ਵੀ ਕਹਿੰਦੇ ਨੇ ਸੇਵਾਦਾਰ ਅੱਗੇ ਜਿਹੜੇ ਖਲੋਤੇ ਹੁੰਦੇ ਨੇ, ਮੱਥਾ ਨਾ ਟੇਕੋ, ਮੱਥਾ ਨਾ ਟੇਕੋ, ਫਤਿਹ ਬੁਲਾਓ। ਮੇਰੇ ਕੋਲ ਇੱਕ ਅਮੈਰੀਕਾ ਦਾ ਸਿੰਘ ਬੈਠਾ ਸੀ, ਉਹ ਕਹਿੰਦਾ ਬਾਬਾ ਜੀ ਕਈ ਬਾਬੇ ਤੇ ਉਹ ਵੀ ਨੇ ਜਿਹੜੇ ਰੁੱਸ ਪੈਂਦੇ ਨੇ ਵੀ ਮੈਨੂੰ ਮੱਥੇ ਨਹੀਂ ਟੇਕਿਆ, ਨਾਰਾਜ਼ ਹੋ ਜਾਂਦੇ ਨੇ। ਮੈਂ ਉਹਨੂੰ ਆਖਿਆ, ਮੈਂ ਕਿਹਾ ਪ੍ਰੇਮੀਆਂ ਓਏ, ਮੱਥਾ ਟੇਕਣ ਨਾਲ ਸਿਰ ਝੁਕਾਉਣ ਨਾਲ ਪ੍ਰੇਮ ਦਾ ਪਤਾ ਨਹੀਂ ਲੱਗਦਾ, ਪ੍ਰੇਮੀ ਦੀਆਂ ਤੇ ਅੱਖਾਂ ਹੀ ਹੋਰ ਹੁੰਦੀਆਂ ਨੇ। ਪ੍ਰੇਮ ਵਾਲੇ ਦਾ ਪ੍ਰੇਮ ਤੇ ਅੱਖਾਂ ਤੋਂ ਹੀ ਜਾਣ ਲਈਦਾ ਵੀ ਇਹਦੇ ਅੰਦਰ ਪ੍ਰੇਮ ਆ। ਪ੍ਰੇਮ ਕੋਈ ਸਿਰ ਝੁਕਾਏ ਤੇ ਹੀ ਪਤਾ ਲੱਗਦਾ, ਪ੍ਰੇਮ ਕੋਈ ਹੱਥ ਮਿਲਾਏ ਤੇ ਹੀ ਪਤਾ ਲੱਗਦਾ, ਪ੍ਰੇਮ ਕੋਈ ਸ਼ਬਦਾਵਲੀ ਵਰਤ ਕੇ ਪਤਾ ਲੱਗਦਾ ਵੀ ਮੈਂ ਤੇ ਤੇਰੇ ਨਾਲ ਬੜਾ ਪ੍ਰੇਮ ਕਰਨਾ, ਮੈਂ ਤੇ ਤੇਰੇ ਬਿਨਾਂ ਬਚ ਨਹੀਂ ਸਕਦਾ, ਮੈਂ ਤੇ ਤੁਹਾਡੇ ਬਿਨਾਂ ਕੱਖ ਦਾ ਵੀ ਨਹੀਂ। ਕੋਈ ਸ਼ਬਦਾਵਲੀ ਨਾਲ ਪ੍ਰੇਮ ਦਾ ਪਤਾ ਲੱਗਦਾ। ਪ੍ਰੇਮ ਤੇ ਸਿਰ ਝੁਕਾਓ ਨਾ ਝੁਕਾਓ, ਬੋਲੋ ਨਾ ਬੋਲੋ, ਜੇ ਪ੍ਰੇਮ ਹੈ ਉਹ ਛੁਪ ਨਹੀਂ ਸਕਦਾ। ਰੱਬ ਤੇ ਮਨਾਇਆ ਮਨ ਜਾਂਦਾ, ਪਰ ਗੁਰੂ ਮਨਾਉਣਾ ਔਖਾ ਏ। ਸਿੱਖਿਆ ਸਿਖਾਇਆ ਮਨ ਲੱਗ ਜਾਂਦਾ, ਪਰ ਤੋੜ ਨਿਭਾਉਣਾ ਔਖਾ ਏ। ਅੱਖੀਆਂ ਵਿੱਚ ਪਰਬਤ ਛੁਪ ਜਾਂਦੇ, ਪਰ ਪ੍ਰੇਮ ਛੁਪਾਉਣਾ ਔਖਾ। ਪ੍ਰੇਮ ਨਹੀਂ ਛੁਪਦਾ ਕਦੇ, ਪ੍ਰੇਮ ਜੇ ਹੋਵੇ ਉਹ ਪ੍ਰਗਟ ਹੋਏਗਾ ਹੀ ਹੋਏ। ਅੱਖਾਂ ਤੋਂ ਪਤਾ ਲੱਗ ਜਾਂਦਾ, ਕੋਈ ਸਿਰ ਝੁਕਾ ਕੇ ਬਹੁਤੀ ਗੱਲ ਨਹੀਂ ਬਣਦੀ, ਕੋਈ ਬਹੁਤੀ ਖੁਸ਼ਾਮਦੀ ਕਰਕੇ ਗੱਲ ਨਹੀਂ ਬਣਦੀ। ਹੁਣ ਇਹਨੇ ਜਦੋਂ ਮੱਥਾ ਟੇਕਿਆ ਨਾ, ਹੁਣ ਅੱਗੇ ਤੇ ਬਾਦਸ਼ਾਹ ਨੂੰ ਲੋਕ ਮੱਥਾ ਟੇਕਦੇ ਸੀ, ਕੋਈ ਮਾਇਆ ਲੈਣ ਆਇਆ, ਕੋਈ ਪੈਸੇ ਲੈਣ ਆਇਆ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਪਰ ਇਹ ਮੱਥਾ ਸ਼ਰਧਾਵਾਨ ਸਿੱਖ ਦਾ ਸੀ। ਲਵਾਓ, ਪੰਜ ਪਿਆਰੇ ਆ ਰਹੇ ਨੇ, ਕਿਸੇ ਨੇ ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ। ਸਾਰੇ ਸਿਆਣੇ ਹੋ, ਸੂਝਵਾਨ ਹੋ ਤੇ ਬੜੇ ਚਿਰ ਤੋਂ ਦੀਵਾਨ ਸੁਣਦੇ ਹੋ ਪਿਆਰੇ ਹੋ, ਤੇ ਖੜੇ ਨਹੀਂ ਹੋਣਾ। ਵੈਸੇ ਮੈਨੂੰ ਕਹਿਣ ਦੀ ਲੋੜ ਹੀ ਨਹੀਂ, ਮੈਨੂੰ ਪਤਾ ਠੰਡ ਹੈ, ਗਰਮੀ 'ਚ ਖੜ੍ਹੇ ਹੋ, ਠੰਡ 'ਚ ਹੋਣਾ ਹੀ ਨਹੀਂ ਖੜ੍ਹੇ ਸਾਰਿਆਂ। ਕਹਿੰਦੇ ਚੰਗੇ ਪਲ ਲਿਪਟੇ 'ਚ ਬੈਠੇ ਆ, ਨਿੱਘ ਵਾਹਵਾ ਆਈ ਤੇ ਹੁਣ ਕਿਤੇ ਖੜ੍ਹੇ ਹੋਣਾ, ਪਹਿਲਾਂ ਹੀ ਨਹੀਂ ਆਉਣਾ ਤੁਸੀਂ, ਮੈਨੂੰ ਪਤਾ, ਪਰ ਫਿਰ ਵੀ ਬੇਨਤੀ ਮੈਂ ਕਰ ਦਿੰਦਾ ਵੀ ਖੜ੍ਹੇ ਨਾ ਹੋਇਓ, ਆਪੋ ਆਪਣੀ ਜਗ੍ਹਾ 'ਤੇ ਬੈਠੇ ਰਹੋ। ਅਤੇ ਉਦੋਂ ਤਾਂ ਕਈ ਬਹਾਨੇ ਨਾਲ ਖੜ੍ਹੇ ਹੋ ਜਾਂਦੇ, ਲੱਤਾਂ ਸਿੱਧੀਆਂ ਕਰ ਲਾਂਗੇ, ਦਰਦ ਹੋਣ ਲੱਗ ਗਈਆਂ, ਬਹਿ ਬਹਿ ਕੇ ਸਾਨੂੰ ਸੁਭਾਅ ਨਹੀਂ ਪਿਆ ਬੈਠਣ ਦਾ। ਲਓ ਪੰਜ ਪਿਆਰੇ ਆ ਰਹੇ ਨੇ, ਆਪਾਂ ਸਤਿਕਾਰ ਕਰੀਏ। ਉਹ ਸੰਗਤਾਂ ਆ ਰਹੀਆਂ ਨੇ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਜੀ ਆਇਆਂ ਨੂੰ ਆਖੀਏ ਪਿਆਰੇ ਆਓ। ਫੌਜ ਆ ਗਈ ਜੀ,
कृपा करो वीर वीर आले पासे बीबिया बीबिया आले पासे बाकी जिथे खलोते हो मथा टेक के बह जाओ अगे तक ना आयो प्यार जिथे जिथे खलोते हो बह जाओ बस आओ सतगुरु जी की महान बख्श महान रहमत जो ए सतगुर की रहमत का मेघ वरसिया है भागा वाले ने जेड़े गुरु वाले बने ने जिन्हां ने अपना जीवन बनाया खंडे बाटे का अमृत छक के आए ने लख लख वधाइया सारे पंथ वालों हुण गां नूं वधना है पिछे नहीं मुड़ना जिथे संगतां दे दर्शन हो रहे ने जिथे महापुरशां दे दर्शन धन गुरु ग्रंथ साहिब महाराज दे दीदार उथे नाल पंज प्यारियां दे भी दर्शन हो रहे ਸਤਿਗੁਰ ਦੀ ਬਖਸ਼ਿਸ਼ ਦਾ ਸਦਕਾ ਬਹਿ ਜਾਓ ਭਾਈ, ਜਿੱਥੇ ਖਲੋਤੇ ਹੋ ਭੈਣੋ ਬਹਿ ਜਾਓ, ਕਿਰਪਾ ਕਰ ਦਿਓ, ਜਿੱਥੇ ਖਲੋਤੇ ਹੋ ਬੈਠ ਜਾ, ਉੱਥੇ ਹੀ ਮੱਥਾ ਟੇਕੋ ਤੇ ਬਹਿ ਜਾਓ। ਸਤਿਗੁਰ ਦੀ ਮਹਾਨ ਬਖਸ਼ਿਸ਼ ਦਾ ਸਦਕਾ ਦੋ ਸੌ ਤੇਰਾਂ ਪ੍ਰਾਣੀ ਗੁਰੂ ਕੇ ਜਹਾਜ਼ ਚੜ੍ਹੇ। ਤੁਸੀਂ ਸਾਰੇ ਖੁਸ਼ੀ ਦਾ ਇਜ਼ਹਾਰ ਕਰੋ। ਉਹ ਕਿਵੇਂ ਹੁੰਦਾ ਧਿਆਨ ਦੇਣਾ, ਜੇ ਸੰਗਤ ਵਿੱਚ ਖੁਸ਼ੀ ਦਾ ਪ੍ਰਗਟਾਵਾ ਕਰਨਾ ਹੋਵੇ, ਇਜ਼ਹਾਰ ਕਰਨਾ ਹੋਵੇ ਤੇ ਉਹ ਹੁੰਦਾ ਜੈਕਾਰਾ। ਧਿਆਨ ਦੇਣਾ, ਧਿਆਨ ਦਿਓ। ਤੇ ਜੇ ਸਾਰੇ ਜੈਕਾਰੇ ਲਾਉਣ ਫਿਰ ਤੇ ਆਪਣੀ ਇੱਥੇ ਰਾਤ ਲੰਘ ਜਾਵੇਗੀ ਸਾਰੀ, ਇਸ ਕਰਕੇ ਜੈਕਾਰੇ ਇਕੱਠੇ ਹੀ ਲਾ ਲੈਂਦੇ ਹਾਂ। ਤੁਸੀਂ ਸਾਰੇ ਬਾਹਾਂ ਖੜੀਆਂ ਕਰ ਦਿਓ ਵੀ ਅਸੀਂ ਵੀ ਲਾ ਰਹੇ ਹਾਂ, ਇਹ ਸਮਝ ਲਓ ਵੀ ਮੇਰਾ ਵੀ ਜਕਾਰਾ ਹੀ ਹੈ। ਸਾਥ ਦਿਓ ਪਿਆਰਿਓ ਸਾਡੇ, ਖੁਸ਼ੀ ਹੈ 213 ਪ੍ਰਾਣੀ ਅੱਜ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਨੇ, ਜਿਨ੍ਹਾਂ ਦਾ ਗੁਰੂ ਦੇ ਘਰ ਵਿੱਚ ਜਨਮ ਹੋਇਆ ਹੈ। ਜੇ ਚਾਹ ਹੈ ਨਾ ਫਿਰ ਜ਼ਰੂਰ ਬਾਹਾਂ ਖੜੀਆਂ ਕਰਿਓ। ਜਿਵੇਂ ਬੱਚਾ ਜੰਮਦਾ ਤੇ ਚਾਹ ਹੁੰਦਾ ਵੀ ਅਸੀਂ ਅੱਗੇ ਦੋ ਸਾਂ ਤੇ ਹੁਣ ਤਿੰਨ ਹੋ ਗਏ, ਅਸੀਂ ਅੱਗੇ ਚਾਰ ਸਾਂ ਤੇ ਹੁਣ ਪੰਜ ਹੋ ਗਏ, ਤੇ ਜੇ ਖੁਸ਼ੀ ਆ ਤਾਂ ਫਿਰ ਜ਼ਰੂਰ ਬਾਹਾਂ ਖੜੀਆਂ ਕਰਿਓ, ਸਾਥ ਦਿਓ। ਬੋਲੇ ਸੋ ਨਿਹਾਲ ਪਿਆਰਿਓ, ਚੰਗੀ ਤਰ੍ਹਾਂ ਮੈਨੂੰ ਲੱਗਦਾ ਠੰਡ ਲੱਗਦੀ ਹੈ, ਲੋਈਆਂ ਛੱਡਣ ਨੂੰ ਜੀ ਨਹੀਂ ਕਰਦਾ, ਚੱਜ ਤਰ੍ਹਾਂ ਬਾਹਾਂ ਖੜੀਆਂ ਕਰੋ ਖਾਂ। ਆਓ ਸਤਿਗੁਰੂ ਦੀ ਮਿਹਰ ਨਾਲ 213 ਬਾਬੇ ਨਾਨਕ ਦੇ 13 ਹੀ 13 213 ਪ੍ਰਾਣੀ ਜੋ ਗੁਰੂ ਕੇ ਜਹਾਜ਼ੇ ਚੜ੍ਹੇ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਭਾਈ ਸਾਰੇ ਪੰਥ ਵੱਲੋਂ ਹੀ ਤੇ ਹੁਣ ਗਾਂਹ ਨੂੰ ਵਧਣਾ ਪਿਛਾਂ ਨੂੰ ਨਹੀਂ ਮੁੜਨਾ ਤੇ ਹੋਰ ਵੀ ਤਿਆਰੀ ਕਰੋ ਜਿਵੇਂ ਬਾਹਾਂ ਖੜੀਆਂ ਕਰ ਦਿਓ ਬਸ ਕੱਲ ਨੂੰ ਠੇਕੇ ਵਾਲਾ ਆਖੇ ਆਉਣਾ ਨਹੀਂ ਅੱਜ ਉਹਦੇ ਸਾਹਮਣੇ ਬਾਹਾਂ ਖੜੀਆਂ ਕਰ ਦਿਓ ਵੀ ਬਸ ਹੁਣ ਨਹੀਂ ਆਉਂਦੇ ਆਖੋ
ਸਤਿਗੁਰੂ
ਭਵਾਨੀਗੜ੍ਹ ਕੋਲੋਂ ਦੀ ਲੰਘ ਰਿਹਾ ਤੇ ਸਾਹਮਣੇ ਨਾਈ ਦੀ ਦੁਕਾਨ ਹੈ ਤੂੰ ਆਖੇ ਕੀ ਗੱਲ ਬਈ ਐਦਕੀ ਹਜਾਮਤ ਨਹੀਂ ਕਰਾਉਣੀ ਉਦੋਂ ਬਾਹਾਂ ਖੜੀਆਂ ਕਰਦੇ ਵੀ ਬਸ ਬਈ ਹੁਣ ਤੇ ਮੈਂ ਮਰਦ ਚਰਨਾਂ 'ਚ ਬਾਹਾਂ ਖੜੀਆਂ ਕਰ ਰਿਹਾ ਬਸ ਹੁਣ ਹੁਣ ਨਹੀਂ ਫਿਰ ਆਨੰਦ ਹੈ ਫਿਰ ਫਾਇਦਾ ਹੈ ਤੇ ਆਓ ਇਹ ਚੇਤਨਤਾ ਹੀ ਇਸੇ ਵਾਸਤੇ ਹੁੰਦੀ ਆ ਵੀ ਬਾਹਾਂ ਖੜੀਆਂ ਕਰਨ ਵਾਲੇ ਵਿੱਚ ਪਤਾ ਨਹੀਂ ਕਿੰਨਿਆਂ ਕੁ ਨੇ ਮੰਨ ਜਾਣਾ ਕਿੰਨਿਆਂ ਕੁ ਦੇ ਅੰਦਰ ਜਾਗਰਤੀ ਆ ਜਾਣੀ ਹੈ ਹੋਰ ਬਾਹਾਂ ਖੜੀਆਂ ਕਰਾ ਕੇ ਮੈਂ ਕਿਹੜਾ ਤੁਹਾਡੀਆਂ ਜਾਂ ਵੋਟਾਂ ਨਹੀਂ ਲੈਣੀਆਂ ਨਾ ਨੋਟ ਨਾ ਵੋਟ ਬਸ ਸਾਨੂੰ ਤੇ ਲੋੜ ਹੀ ਗੁਰੂ ਨਾਨਕ ਦੀ ਓਟ ਦੀ ਸੰਗਤ ਦੇ ਆਸਰੇ ਦੀ ਇਹ ਆਪ ਜੀ ਦਾ ਸਹਿਯੋਗ ਹੈ ਬਾਹਾਂ ਖੜੀਆਂ ਕਰ ਦਿਓ ਇੱਕ ਉਤਸ਼ਾਹ ਬਣ ਜਾਂਦਾ ਬੜੇ ਤਿਆਰ ਹੋ ਜਾਂਦੇ ਨੇ ਫਿਰ ਅੰਮ੍ਰਿਤ ਛਕਣ ਵਾਸਤੇ ਆ ਸੀੜੀਆਂ ਬਣਦੀਆਂ ਨੇ ਇਹਨਾਂ ਨੂੰ ਵੇਖ ਵੇਖ ਕੇ ਕਈਆਂ ਨੇ ਤਿਆਰ ਹੋ ਜਾਣਾ ਗੁਰੂ ਕੇ ਜਹਾਜ਼ੇ ਚੜ੍ਹਨ ਵਾਸਤੇ ਤੁਹਾਡੀਆਂ ਬਾਹਾਂ ਖੜੀਆਂ ਵੱਲ ਵੇਖ ਕੇ ਜਾਗਰਤੀ ਇੱਕ ਚੇਤਨਤਾਈ ਵੱਲ ਵੇਖ ਕੇ ਕਈਆਂ ਨੇ ਮਨ ਬਣਾ ਲੈਣਾ ਮੈਂ ਕੈਨੇਡਾ ਵਿੱਚ ਸਾਂ ਮੈਨੂੰ ਉੱਥੇ ਪੁੱਛਦੇ ਨੇ ਬਾਬਾ ਜੀ ਬਾਹਾਂ ਖੜੀਆਂ ਕਰਨ ਦਾ ਮਤਲਬ ਕੀ ਆ ਇਹਦਾ ਕੀ ਭਾਵ ਫਾਇਦਾ ਕੀ ਆ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮੈਨੂੰ ਇਹ ਦੱਸੋ ਵੀ ਮਰਦ ਸਰੂਪਾਂ ਨੂੰ ਛੜਕਾਂ ਦੇ ਉੱਤੇ ਲੈ ਕੇ ਜਾਂਦੇ ਹਾਂ ਨਗਰ ਕੀਰਤਨ ਵਿੱਚ ਉੱਤੇ ਘੱਟਾ ਵੀ ਪਈ ਜਾਂਦਾ ਮਿੱਟੀ ਵੀ ਪਈ ਜਾਂਦੀ ਇਹਦਾ ਕੀ ਫਾਇਦਾ ਦੱਸੋ ਇਹਦਾ ਅਰਥ ਕੀ ਇਹਦਾ ਭਾਵ ਕੀ ਕਹਿੰਦੇ ਜੀ ਭਾਵ ਤੇ ਇੰਨਾ ਹੀ ਆ ਵੀ ਚੇਤਨਤਾ ਹੀ ਆਵੇ ਚੇਤਨਾ ਮਾਰਚ ਬਸ ਇਹ ਵੀ ਜਿਹੜਾ ਸਮਾਗਮ ਹੈ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਇਹ ਚੇਤਨਾ ਲਿਆਉਣ ਵਾਸਤੇ ਆ ਵੀ ਜਾਗਰਤੀ ਆਵੇ ਨਗਰ ਕੀਰਤਨ ਦਾ ਭਾਵ ਹੈ ਜਲੌ ਜਲੌ ਤੋਂ ਵਿਗੜ ਕੇ ਸ਼ਬਦ ਬਣਿਆ ਜਲੂਸ ਹੈ ਜਲੌ ਜਿੱਦਾਂ ਆਪਾਂ ਕਹਿੰਦੇ ਸੰਗਰਾਂਦ ਸੰਗਰਾਂਦ ਨਹੀਂ ਅਸਲੀ ਸ਼ਬਦ ਹੈ ਸੰਕ੍ਰਾਂਤ ਵਿਗੜਦਾ ਵਿਗੜਦਾ ਬਣ ਗਿਆ ਸੰਗਰਾਂਦ ਇਸੇ ਤਰ੍ਹਾਂ ਇਹ ਜਲੌ ਦਾ ਅਰਥ ਹੁੰਦਾ ਪ੍ਰਦਰਸ਼ਨੀ ਜਿਹਨੂੰ ਵੇਖ ਕੇ ਹੋਰਾਂ ਦਾ ਵੀ ਮਨ ਮੰਨੇ ਪੰਜ ਪਿਆਰੇ ਅੱਗੇ ਜਾ ਰਹੇ ਨੇ ਮਗਰ ਮਰਦ ਸਰੂਪ ਨੇ ਤੇ ਨਾਲ ਕੇਸਰੀ ਦਸਤਾਰਾਂ ਸਾਰਾ ਜਿੰਨੀ ਸੰਗਤ ਨੇ ਅੰਮ੍ਰਿਤ ਛਕਿਆ ਸਾਰੇ ਉਹਦੇ ਵਿੱਚ ਹੋਣ ਸ੍ਰੀ ਸਾਹਿਬਾਂ ਪਾਈਆਂ ਹੋਣ ਸ਼ਸਤਰ ਸਜਾਏ ਹੋਣ ਉਹਨਾਂ ਵੱਲ ਵੇਖ ਕੇ ਜਿੱਥੋਂ ਜਿੱਥੋਂ ਨਗਰ ਕੀਰਤਨ ਲੰਘੇ ਉਹਨਾਂ ਦਾ ਵੀ ਜੀ ਕਰੇ ਵੀ ਆਪਣੇ ਪਰਿਵਾਰ ਵਿੱਚ ਰਲੀਏ ਇਹ ਜਿਹੜੀ ਆ ਬਾਹਾਂ ਖੜੀਆਂ ਕਰਾਉਂਦੇ ਆ ਪਿਆਰਿਓ ਇਹਦਾ ਭਾਵ ਵੀ ਇਹੀ ਆ ਵੀ ਜਦੋਂ ਅਸੀਂ ਬਾਹਾਂ ਖੜੀਆਂ ਕਰੀਏ ਤੇ ਇਹਦੇ ਨਾਲ ਪਤਾ ਹੀ ਨਹੀਂ ਹੋਰ ਕਿੰਨਿਆਂ ਕਨੇ ਕਹਿਣਾ ਵੀ ਮੈਂ ਕਿੱਥੇ ਤੁਰਿਆ ਫਿਰਨਾ ਚਲੋ ਆਪਣੇ ਪਰਿਵਾਰ ਵਿੱਚ ਰਲੀਏ ਇਹ ਸਾਡਾ ਪਰਿਵਾਰ ਹੈ ਇਹ ਅਸਲੀ ਪਰਿਵਾਰ ਹੈ ਬਾਕੀ ਤੇ ਛੱਡ ਜਾਣਾ ਸਾਰਾ ਕੁਝ ਇੱਥੇ ਰਹਿ ਜਾਣਾ ਹੁਣ ਧਿਆਨ ਦਿਓ ਲੱਖ ਲੱਖ ਵਧਾਈਆਂ 213 ਜਿਨ੍ਹਾਂ ਨੇ ਅੰਮ੍ਰਿਤ ਛਕਿਆ ਗਾਂਹ ਨੂੰ ਵਧਿਓ ਹੁਣ ਪਿੱਛੇ ਨਾ ਮੁੜਿਓ ਤੇ ਆਪਣੀ ਜ਼ਿੰਦਗੀ ਵਿੱਚ ਪੰਜ ਪੰਜ ਚਾਰ ਚਾਰ ਨੂੰ ਜ਼ਰੂਰ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ੇ ਚੜਾਇਓ ਜਿਹਨੇ ਆਪਣੀ ਜ਼ਿੰਦਗੀ 'ਚ ਪੰਜ ਨੂੰ ਵੀ ਜੋੜਿਆ ਬਾਜਾਂ ਵਾਲੇ ਆਪ ਲੈਣ ਆਉਣਗੇ ਆ ਜਾ ਸਿੱਖਾ ਸੱਚਖੰਡ ਚੱਲੀ ਜਿਹਨੇ ਜੋੜਿਆ ਗੁਰੂ ਵਾਲੇ ਬਣਾਇਆ ਹੋਵੇ ਕਿਸੇ ਤੇ ਆਓ ਤਿਆਰ ਹੋਵੋ ਜਿੱਥੇ ਆਪ ਪਰਪੱਕ ਹੋਣਾ ਉੱਥੇ ਹੋਰਾਂ ਨੂੰ ਵੀ ਜੋੜਨਾ ਵੇਖੋ ਫੁੱਲਾਂ ਦੀ ਵਰਖਾ ਆਪ ਜੀ ਤੇ ਕੀਤੀ ਗਈ ਹੈ ਫੁੱਲਾਂ ਦੀ ਵਰਖਾ ਸੰਗਤ ਨੇ ਕੀਤੀ ਹੈ ਤੇ ਇਹ ਸਤਿਕਾਰ ਕਿਤੇ ਧਰਿਆ ਪਿਆ ਗੁਰੂ ਨਾਨਕ ਦੇ ਘਰ ਵਿੱਚ ਸਤਿਕਾਰ ਮਿਲਿਆ ਤੇ ਇਹਨੂੰ ਹੁਣ ਝੋਲੀ 'ਚ ਪਾਇਆ ਨਾ ਮਹਾਰਾਜ ਨੇ ਦਾਤ ਦਿੱਤੀ ਹੈ ਇਹਨੂੰ ਹੁਣ ਬੰਨ ਕੇ ਰੱਖਣਾ ਸੰਭਾਲ ਕੇ ਰੱਖਣਾ ਇਹ ਨਾ ਹੋਵੇ ਵੀ ਅੱਜ ਕਿਰਪਾਨ ਪਾਈ ਹੈ ਤੇ ਦਸਾਂ ਦਿਨਾਂ ਨੂੰ ਕਿੱਲੇ ਤੇ ਟੰਗ ਦਈਏ ਜਾਂ ਬਾਅਦ ਵਿੱਚ ਕਹਿਣਗੇ ਹਾਂਜੀ ਬਸ 40 ਕੁ ਦਿਨ ਪਾ ਲਓ ਬਾਅਦ 'ਚ ਪਾਉਣ ਦੀ ਲੋੜ ਹੀ ਨਹੀਂ ਸ੍ਰੀ ਸਾਹਿਬ ਨਹੀਂ ਸ੍ਰੀ ਸਾਹਿਬ ਸਦਾ ਸੰਭਾਲ ਕੇ ਰੱਖਣੀ ਹੈ ਜਿੱਥੇ ਬਾਣੀ ਹੈ ਉੱਥੇ ਬਾਣੇ ਦੀ ਵੀ ਲੋੜ ਜਿੱਥੇ ਬਾਣਾ ਉੱਥੇ ਬਾਣੀ ਦੀ ਵੀ ਲੋੜ ਸੋ ਇਸ ਕਰਕੇ ਭਾਈ ਅੰਮ੍ਰਿਤ ਛਕਿਆ ਤੇ ਹੁਣ ਜੀਵਨ ਜਿਹੜਾ ਨਾ ਉੱਚਾ ਸੁੱਚਾ ਬਣਾਉਣਾ ਪਰਪੱਕ ਹੋਣਾ ਰਹਿਤਾਂ ਵਿੱਚ ਕੁਰਹਿਤਾਂ ਤੋਂ ਬਚਣਾ ਤੇ ਵੇਖੋ ਗਰੀਬ ਸਿੱਖ ਦੀ ਸ਼ਰਧਾ ਕਿੰਨੀ ਮੈਂ ਹੁਣ 5-7 ਮਿੰਟਾਂ ਵਿੱਚ ਹੀ ਸਮਾਪਤੀ ਕਰ ਦੇਣੀ ਹੈ ਤੇ ਜ਼ਰੂਰੀ ਬੇਨਤੀ ਇਹ ਕਰਨਾ ਵੀ ਅੱਜ ਸਾਰਿਆਂ ਦੀ ਹਾਜ਼ਰੀ ਸਾਡੀ ਮਰ ਦੇ ਚਰਨਾਂ 'ਚ ਲੱਗਣੀ ਹੈ ਤੇ ਜਿੰਨਾ ਚਿਰ ਅਰਦਾਸ ਤੇ ਹੁਕਮਨਾਮੇ ਨਹੀਂ ਹੁੰਦੇ ਉਹਨਾਂ ਚਿਰ ਆਪਾਂ ਜਾਣਾ ਨਹੀਂ ਭਾਈ ਜੀ ਨੇ ਅਰਦਾਸ ਕਰਨੀ ਹੈ ਭਾਈ ਸਭ ਨੇ ਕਿ ਮਹਾਰਾਜ ਜੀ 3 ਦਿਨ ਸੰਗਤਾਂ ਨੇ ਹਾਜ਼ਰੀ ਭਰੀ ਤੇ ਕਈ 1 ਦਿਨ ਹੀ ਆਏ ਨੇ ਹਾਜ਼ਰੀ ਉਹਨਾਂ ਦੀ ਵੀ 3 ਦਿਨਾਂ ਦੀ ਲੱਗ ਜਾਣੀ ਹੈ ਉਹ
ਸਤਨਾਮ
ਇਸ ਕਰਕੇ ਭਾਈ ਜਿੰਨਾ ਚਿਰ ਸਤਿਗੁਰੂ ਇੱਥੇ ਨੇ ਉਹਨਾਂ ਚਿਰ ਉੱਠਣਾ ਨਹੀਂ ਕਿਸੇ ਧਿਆਨ ਦਿਓ ਗਰੀਬ ਕਾਹੀ ਸ਼ਰਧਾ ਹੀ ਇੰਨੀ ਆ ਉਹਦੀ ਬਾਦਸ਼ਾਹ ਨੂੰ ਸਤਿਗੁਰੂ ਸਮਝ ਬੈਠਾ ਰੱਖ ਕੇ ਟਕਾ ਇਹਨ ਟੇਕਿਆ ਮੱਥਾ ਜਦੋਂ ਨਮਸਕਾਰ ਕੀਤੀ ਡੰਡੌਤ ਕੀਤੀ ਮੱਥਾ ਟੇਕ ਕੇ ਨਾ ਬਾਦਸ਼ਾਹ ਵੀ ਵੇਖਦਾ ਹੈ ਵੀ ਮੱਥਾ ਤੇ ਮੈਨੂੰ ਲੋਕ ਟੇਕਦੇ ਨੇ ਸਲਾਮ ਤੇ ਕਰਦੇ ਨੇ ਪਰ ਇੱਦਾਂ ਨਹੀਂ ਕੋਈ ਮੱਥਾ ਟੇਕਦਾ ਇੱਦਾਂ ਸਤਿਕਾਰ ਨਹੀਂ ਕਰਦਾ ਹੁਣ ਉਹ ਸ਼ਰਧਾਵਾਨ ਸਿੱਖ ਉੱਥੇ ਮੱਥਾ ਟੇਕਣ ਵਾਲੇ ਉਹ ਨੇ ਜਿਹੜੇ ਵਪਾਰੀ ਨੇ ਜਿਨ੍ਹਾਂ ਨੇ ਮਾਇਆ ਲੈਣਾ ਜਿਨ੍ਹਾਂ ਨੂੰ ਮਤਲਬ ਹੈ ਕਿਸੇ ਨੇ ਕੁਛ ਮੰਗਣਾ ਬਾਦਸ਼ਾਹ ਤੋਂ ਕਿਸੇ ਨੇ ਕੁਛ ਮੰਗਣਾ ਕਹਿੰਦੇ ਦੱਸ ਬਈ ਤੇਰੀ ਇੱਛਾ ਕੀ ਹੈ ਕਹਿੰਦੇ ਸੱਚੇ ਪਾਤਸ਼ਾਹ ਬਹੁਤੀ ਲੰਘ ਗਈ ਤੇ ਥੋੜੀ ਰਹਿ ਗਈ ਪਤਾ ਨਹੀਂ ਕਦੋਂ ਅੰਤ ਸਮਾਂ ਆ ਜਾਣਾ ਕਾਲ ਰੂਪੀ ਫਰਿਸ਼ਤੇ ਨੇ ਆ ਕੇ ਝਪਟ ਮਾਰ ਲੈਣੀ ਆ ਤੇ ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਮੇਰੇ ਤੇ ਮਿਹਰ ਕਰੋ ਮੈਨੂੰ ਮੁਕਤੀ ਬਖਸ਼ੋ ਮੈਨੂੰ ਜੁਗਤੀ ਬਖਸ਼ੋ ਜੁਗਤੀ ਨਾਲ ਫਿਰ ਮੇਰੀ ਮੁਕਤੀ ਹੋਵੇ ਕਿਰਪਾ ਕਰੋ ਪਾਤਸ਼ਾਹ ਹੈਰਾਨ ਇੱਕ ਤੇ ਉਹਦੇ ਤੋਂ ਪ੍ਰਭਾਵਿਤ ਬੜਾ ਹੋਇਆ ਬਾਦਸ਼ਾਹ ਉਹਦੇ ਮੱਥਾ ਟੇਕਣ ਪ੍ਰਭਾਵਿਤ ਹੋਇਆ ਤੇ ਸਾਧ ਸੰਗਤ ਉਹਨੇ ਜਦੋਂ ਮੱਥਾ ਟੇਕ ਕੇ ਆਖਿਆ ਵੀ ਮੈਨੂੰ ਮੁਕਤੀ ਦੀ ਦਾਤ ਬਖਸ਼ੋ ਕਿਰਪਾ ਕਰੋ ਤੇ ਬਾਦਸ਼ਾਹ ਕਹਿਣ ਲੱਗਾ ਵੀ ਆਪਣੇ ਉੱਤੇ ਦੁਸ਼ਾਲਾ ਲਿਆ ਸੀ ਬੜਾ ਵੱਡਾ ਦੁਸ਼ਾਲਾ ਉਹ ਦੁਸ਼ਾਲਾ ਹੀ 2-2.5 ਲੱਖ ਦਾ ਸੀ ਜਿਹੜਾ ਬਾਦਸ਼ਾਹ ਦੇ ਉੱਤੇ ਲਿਆ ਹੋਇਆ ਬਾਦਸ਼ਾਹ ਨੇ ਦੁਸ਼ਾਲਾ ਲਾਇਆ ਕਾਹੀ ਨੂੰ ਦੇ ਦਿੱਤਾ ਕਹਿੰਦੇ ਲੈ ਜਾ ਆਹ 2-2.5 ਲੱਖ ਦਾ ਸੱਤ ਪੁਸ਼ਤਾਂ ਵੀ ਖਾਈ ਜਾਣ ਤਾਂ ਵੀ ਨਹੀਂ ਮੁੱਕਣਾ ਉਦੋਂ ਦਾ 2-2.5 ਲੱਖ ਸੀ ਮਰਜ ਵੇਲੇ ਆਹ ਲੈ ਜਾ ਜਿੰਨੀਆਂ ਮਰਜ਼ੀ ਪੁਸ਼ਤਾਂ ਖਾਈ ਜਾਣ ਦਾ ਇਹੀ ਨਹੀਂ ਮੁੱਕਣਾ ਲੈ ਜਾ ਕਹਿੰਦੇ ਜੀ ਮੈਂ ਇਹ ਕੀ ਕਰਨਾ ਮੈਨੂੰ ਮੁਕਤੀ ਦਿਓ ਉਹ ਵੀ ਪੂਰਾ ਗਾਹਕ ਹੈ ਵਪਾਰੀ ਹੈ ਉਹਨੂੰ ਪਤਾ ਮਾਨਸ ਜਨਮ ਮੁੜ ਨਹੀਂ ਮਿਲਣਾ ਆਪਣੇ ਵਾਂਗੂ ਹੀਰਾ ਗਵਾਉਣ ਵਾਲਾ ਨਹੀਂ ਸੀ ਕਦਰ ਪਾਉਣ ਵਾਲਾ ਸੀ ਕੱਚ ਦਾ ਵਪਾਰੀ ਨਹੀਂ ਸੀ ਸੱਚ ਦਾ ਵਪਾਰੀ ਸੀ ਕਹਿੰਦਾ ਮਹਾਰਾਜ ਮੇਰੇ ਤੇ ਮਿਹਰ ਕਰੋ ਮੈਂ ਤੇ ਮੁਕਤੀ ਲੈਣ ਆਇਆ ਮੈਂ ਦੁਸ਼ਾਲਾ ਕੀ ਕਰਨਾ ਨਾਮ ਦੀ ਚਾਦਰ ਪਾਓ ਜਿਹੜੀ ਜਨਮਾਂ ਜਨਮਾਂਤਰਾਂ ਦੇ ਪਾਪ ਢੱਕ ਲੈ ਆਹ ਤੇ ਮੇਰਾ ਪਿੰਡਾ ਹੀ ਢੱਕਦਾ ਨਾ ਸਰੀਰ ਹੀ ਢੱਕਦਾ ਨਾ ਮੇਰਾ ਜਿਹੜਾ ਦੁਸ਼ਾਲਾ ਤੁਹਾਡਾ ਪਰ ਤੁਸੀਂ ਕਿਰਪਾ ਕਰੋ ਨਾਮ ਦੀ ਚਾਦਰ ਪਾਓ ਜਿਹੜੀ ਪਾਪਾਂ ਤੇ ਪਰਦੇ ਪਾਵੇ ਉਹ ਚਾਦਰ ਦਿਓ ਬਾਦਸ਼ਾਹ ਕਹਿੰਦਾ ਮੈਂ ਜੰਗੀਰਾਂ ਤੇ ਦੇ ਸਕਣਾ ਮੈਂ ਤੈਨੂੰ ਮਾਇਆ ਤੇ ਦੇ ਸਕਣਾ ਮੈਂ ਤੈਨੂੰ ਮਹਿਲ ਤੇ ਦੇ ਸਕਣਾ ਹਾਥੀ ਘੋੜੇ ਤੇ ਦੇ ਸਕਣਾ ਮੈਂ ਤੈਨੂੰ ਚੰਗਾ ਅਹੁਦਾ ਤੇ ਦੇ ਸਕਣਾ ਉਹ ਭਾਈ ਜੇ ਤੂੰ ਮੁਕਤੀ ਚਾਹੁੰਦਾ ਤੇ ਨਾਲ ਵਾਲੇ ਤੰਬੂ ਚ ਤੁਰ ਜਾ ਕਹਿੰਦੇ ਨਾਲ ਵਾਲੇ ਤੰਬੂ ਚ ਕੌਣ ਹੈ ਕਹਿੰਦੇ ਨਾਲ ਵਾਲੇ ਤੰਬੂ ਚ ਮੁਕਤੀ ਦਾ ਦਾਤਾ ਗੁਰੂ ਹਰਗੋਬਿੰਦ ਸਾਹਿਬ ਕੀ ਤੁਸੀਂ ਹਰਗੋਬਿੰਦ ਸਾਹਿਬ ਨਹੀਂ ਹੋ ਕਹਿੰਦੇ ਨਹੀਂ ਮੈਂ ਤੇ ਬਾਦਸ਼ਾਹ ਓਹੋ ਭੁਲੇਖਾ ਪੈ ਗਿਆ ਆਪਣਾ ਟਕਾ ਚੁੱਕ ਲਿਆ ਉੱਥੇ ਹੀ ਵਾਪਸ ਉਹ ਜਿਹੜੇ ਨਾਲ ਦੇ ਮੰਤਰੀ ਵਜ਼ੀਰ ਜਿਹੜੇ ਖੜੇ
ਸਤਿ ਸ੍ਰੀ ਅਕਾਲ
ਮੰਤਰੀ ਵਜ਼ੀਰ ਜਿਹੜੇ ਖੜੇ ਉਹ ਖੜੇ ਹੀ ਰਹਿ ਗਏ ਉਹਨਾਂ ਨੇ ਆਖਿਆ ਵਾ ਤੂੰ ਟਕਾ ਕਿਵੇਂ ਚੁੱਕਣਾ ਅੱਗੋਂ ਰੱਖ ਦਿੱਤਾ ਜਿਹੜਾ ਰੱਖ ਦਿੱਤਾ ਬਾਦਸ਼ਾਹ ਕਹਿੰਦਾ ਕੋਈ ਨੀ ਚੁੱਕ ਲੈਣ ਦਿਓ ਪਰ ਬਾਦਸ਼ਾਹ ਵੀ ਹੈਰਾਨ ਮੰਤਰੀ ਵੀ ਹੈਰਾਨ ਬਾਦਸ਼ਾਹ ਕਹਿੰਦਾ ਇਹਦੀਆਂ ਨਜ਼ਰਾਂ ਵਿੱਚ ਮੇਰੀ ਕੀਮਤ 1 ਟਕਾ ਵੀ ਨਹੀਂ ਸਿੱਖ ਵਾਸਤੇ ਤੇ ਉਹਦਾ ਸਭ ਕੁਛ ਹੀ ਗੁਰੂ ਆ ਠੀਕ ਆ ਉਹਨੂੰ ਰੱਖਣੀ ਪੈਂਦੀ ਦੁਨੀਆ ਨਾਲ ਨਿਭਾਉਣੀ ਪੈਂਦੀ ਆ ਬੱਚਿਆਂ ਨਾਲ ਪਰਿਵਾਰ ਨਾਲ ਰਿਸ਼ਤੇਦਾਰ ਨਾਲ ਪਰ ਹੁੰਦਾ ਤੇ ਉਹਦਾ ਸਭ ਕੁਛ ਹੀ ਗੁਰੂ ਆ ਦੁਨੀਆਦਾਰੀ ਹੈ ਤੇ ਕਰਨਾ ਪੈਂਦਾ ਧਿਆਨ ਦੇਣ ਉਹ ਹੁਣ 1 ਟਕਾ ਉਹਨੇ ਵਾਪਸ ਚੁੱਕ ਲਿਆ ਚੱਲਿਆ ਗਿਆ ਨਾਲ ਦੇ ਤੰਬੂ ਚ ਦਸ਼ਾਲਾ ਜਿਹੜਾ ਲਿਆ ਸੀ ਜਦੋਂ ਵਾਪਸ ਜਾਣ ਲੱਗਿਆ ਤੇ ਬੂਹੇ ਚ ਰੱਖਤਾ ਉਹਨੇ ਉਵੇਂ ਲਾ ਕੇ ਆ ਪਿਆ 2-2.5 ਲੱਖ ਦਾ ਦਸ਼ਾਲਾ ਉਵੇਂ ਹੀ ਰੱਖ ਗਿਆ ਉੱਥੇ ਬਾਦਸ਼ਾਹ ਮਗਰੇ ਹੀ ਤੁਰ ਪਿਆ ਕਹਿੰਦਾ ਵੇਖਾਂ ਤੇ ਸਹੀ ਏਡਾ ਸੰਤੋਖ ਵਾਲਾ ਬੰਦਾ ਨਾਲੇ ਮਹਾਰਾਜ ਦੇ ਅਜੇ ਦਰਸ਼ਨ ਨਹੀਂ ਕੀਤੇ ਉਹਨੇ ਆਪਾਂ ਤੇ ਰੋਜ਼ ਆ ਕੇ ਮੰਜੀ ਦੇ ਪਾਵੇ ਘੁੱਟਨੇ ਆ ਆਪਾਂ ਤੇ ਰੋਜ਼ ਪਰਿਕਰਮਾ ਕਰਨੇ ਆਪਾਂ ਤੇ ਰੋਜ਼ ਮੱਥੇ ਟੇਕਨੇ ਆ ਸਤਿਗੁਰਾਂ ਨੂੰ ਉਹਨੇ ਅਜੇ ਦਰਸ਼ਨ ਵੀ ਨਹੀਂ ਕੀਤੇ ਸ਼ਰਧਾ ਵੇਖੋ ਕਿ ਨਹੀਂ ਤੇ ਮਹਾਰਾਜ ਬੈਠੇ ਐ ਬਸ ਮਹਾਰਾਜ ਦੀ ਵੀ ਟਿਕਟਕੀ ਲੱਗੀ ਪਈ ਹੈ ਵੀ ਦਰਵਾਜੇ ਕੰਨੀ ਹੁਣ ਵੀ ਆਉਂਦਾ ਹੁਣ ਵੀ ਆਉਂਦਾ ਹੁਣ ਵੀ ਆਉਂਦਾ ਐਂ ਵੇਖਦੇ ਇਹਨੇ ਨੂੰ ਆ ਗਿਆ ਪਾਟੇ ਜੇ ਕੱਪੜੇ ਜਦੋਂ ਇਹਨੇ ਬਾਹਰ ਗੁਰਸਿੱਖਾਂ ਵੇਖਿਆ ਨਾ ਬੜਾ ਖੁਸ਼ ਹੋਇਆ ਸੱਚ ਇਹ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੇਵਕ ਨੇ ਨਾ ਉਹ ਤਨਖਾਹੀਏ ਜਿਹੜੇ ਉੱਥੇ ਖੜੇ ਸੀ ਪਹਿਰੇ ਤੇ ਉਹ ਨੌਕਰ ਇਹ ਮਰਦ ਸਬਰ ਤੇ ਸੰਤੋਖ ਵਾਲੇ ਪਿਆਰ ਵਾਲੇ ਗੁਰਸਿੱਖ ਇਹ ਖੜੇ ਸਾਹਮਣੇ ਇਹ ਵੇਖਦਾ ਵੀ ਇਹਨਾਂ ਦੇ ਤੇ ਚਿਹਰਿਆਂ 'ਚ ਹੀ ਬੜਾ ਫਰਕ ਹੈ ਕਿੱਥੇ ਉਹ ਖੜੇ ਸੀ ਕਿੱਥੇ ਇਹ ਖੜੇ ਨੇ ਇਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਮਨ ਸ਼ਾਂਤ ਹੁੰਦਾ ਉਹਨਾਂ ਨੂੰ ਵੇਖ ਕੇ ਭਟਕਣਾ ਲੱਗ ਜਾਂਦੀ ਉਹਦੇ ਕਿੱਦਾਂ ਦੇ ਨੇ ਇਹ ਕਮਾਈ ਵਾਲੀਆਂ ਰੂਹਾਂ ਮਰਦ ਪਿਆਰ ਵਾਲੇ ਗੁਰਸਿੱਖ ਬੜੇ ਸਾਦੇ ਜੇ ਬਾਹਰ ਖਲੋਤੇ ਨੇ ਉਹ ਬੜੀ ਨਿਮਰਤਾ ਨਾਲ ਬੋਲੇ ਉਧਰ ਬਾਦਸ਼ਾਹੀ ਮਾਨ ਬੋਲਦਾ ਅਸੀਂ ਬਾਦਸ਼ਾਹ ਦੇ ਨੌਕਰ ਹਾਂ ਅਸੀਂ ਐਵੇਂ ਤੁਰੇ ਫਿਰਨੇ ਪਰ ਇੱਥੇ ਉਹ ਗੁਰਸਿੱਖ ਨੇ ਜਿਹਨਾਂ ਨੂੰ ਆਪਣੇ ਗੁਰੂ ਤੇ ਮਾਨ ਹੈ ਪਰ ਉਹ ਮਾਨ ਵੀ ਨਿਮਰਤਾ ਨਾਲ ਭਰਿਆ ਹੋਇਆ ਹੁੰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਾਨ ਵੀ ਉਹ ਜਿਹੜਾ ਨਾ ਉਹ ਵੀ ਨਿਮਰਤਾ ਨਾਲ ਭਰਿਆ ਹੋਇਆ ਹੁੰਦਾ ਹੈ ਭਾਈ ਨੰਦ ਲਾਲ ਜੀ ਕਈ ਵਾਰੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਕਰਨ ਸੱਚੇ ਪਾਤਸ਼ਾਹ ਮੈਨੂੰ ਸਾਨੂੰ ਕੋਈ ਮਾਨ ਨਹੀਂ ਵੀ ਅਸੀਂ ਤਪ ਕੀਤਾ ਸਾਨੂੰ ਕੋਈ ਮਾਨ ਨਹੀਂ ਅਸੀਂ ਜਪ ਤਪ ਕੀਤਾ ਜਾਂ ਅਸੀਂ ਬੰਦਗੀ ਕੀਤੀ ਹੈ ਜਾਂ ਅਸੀਂ ਘਾਲਣਾ ਘਾਲੀ ਹੈ ਬਸ ਸਾਨੂੰ ਇੰਨਾ ਹੀ ਬੜਾ ਮਾਨ ਹੈ ਅਸੀਂ ਤੁਹਾਡੇ ਪੁੱਤਰ ਅਸੀਂ ਤੁਹਾਡੇ ਸਿੱਖ ਹਾਂ ਇੰਨਾ ਹੀ ਮਾਨ ਹੈ ਸਾਨੂੰ ਸਾਨੂੰ ਇੰਨਾ ਹੀ ਮਾਨ ਹੈ ਵੀ ਸਾਡਾ ਗੁਰੂ ਬੜਾ ਵੱਡਾ ਸਾਨੂੰ ਆਪਣੇ ਆਪ ਉੱਤੇ ਕੋਈ ਮਾਨ ਨਹੀਂ ਸਾਨੂੰ ਤੁਹਾਡੇ ਉੱਤੇ ਬੜਾ ਮਾਨ ਹੈ ਵੀ ਜਿਹਦੇ ਨਾਲ ਅਸੀਂ ਲਾਈ ਹੈ ਨਾ ਉਹ ਬੜਾ ਵੱਡਾ ਹੈ ਉਹਦੇ ਬਰਾਬਰ ਕੋਈ ਨਹੀਂ ਉਹਦੇ ਤੁੱਲ ਕੋਈ ਨਹੀਂ ਉਹਦੇ ਵਰਗਾ ਹੋਰ ਹੈ ਹੀ ਨਹੀਂ ਕੋਈ ਸਾਨੂੰ ਇਸ ਗੱਲ ਦਾ ਬੜਾ ਮਾਨ ਫਖਰ ਹੈ ਅਸੀਂ ਬੜੇ ਉੱਚੇ ਹੋ ਕੇ ਸਿਰ ਉੱਚਾ ਕਰਕੇ ਕਹਿੰਦੇ ਸਾਡਾ ਗੁਰੂ ਬੜਾ ਮਹਾਨ ਅਸੀਂ ਵੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਨੇ ਉਹਨਾਂ ਦੇ ਬਰਾਬਰ ਕੋਈ ਨਹੀਂ ਭਾਵੇਂ ਤੁਸੀਂ ਜੋ ਮਰਜ਼ੀ ਕਰੀ ਜਾਓ ਜਿੰਨੀਆਂ ਮਰਜ਼ੀ ਘਰਾਂ 'ਚ ਫੋਟੋਆਂ ਲਾਈ ਜਾਓ ਜਿਹਨੂੰ ਮਰਜ਼ੀ ਪਿਤਾ ਬਣਾਈ ਜੋ ਮਰਜ਼ੀ ਕਰ ਲਓ ਮਾਨ ਸਾਨੂੰ ਆਪਣੇ ਪਿਤਾ ਤੇ ਉਹਨਾਂ ਵਰਗਾ ਦਾਨੀ ਕੋਈ ਨਹੀਂ ਸੂਰਮਾ ਕੋਈ ਨਹੀਂ ਭਗਤ ਕੋਈ ਨਹੀਂ ਉਹਨਾਂ ਵਰਗਾ ਤਿਆਗੀ ਕੋਈ ਨਹੀਂ ਉਹਨਾਂ ਵਰਗਾ ਵਿਰਾਗੀ ਕੋਈ ਨਹੀਂ ਉਹਨਾਂ ਵਰਗੀ ਨਿਮਰਤਾ ਨਹੀਂ ਕਿਸੇ 'ਚ ਇੰਨੇ ਗੁਣ ਹੈ ਕਿਸੇ ਵਿੱਚ ਆਪਣੇ ਬਾਪੂ ਤੇ ਅਸੀਂ ਮਾਨ ਕਰ ਹੀ ਸਕਦੇ ਹਾਂ ਕੋ ਸਤਨਾਮ
ਵਾਹਿਗੁਰੂ
ਕੋਈ ਬਰਾਬਰ ਹੈ ਹੀ ਨਹੀਂ ਗੁਰੂ ਗੋਬਿੰਦ ਸਿੰਘ ਦੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਹੈ ਕੋਈ ਪੰਜ ਵਾਰੀ ਅਕਾਲ ਤਖ਼ਤ ਸਾਹਿਬ ਨੂੰ ਢਾ ਦਿੱਤਾ ਗਿਆ ਪੰਜ ਵਾਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ ਤੇ ਬੇਅਦਬੀ ਕਰਨ ਵਾਲਾ 153ਵੇਂ ਦਿਨ ਮਰਦਾ ਰਿਹਾ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਅਕਾਲ
153ਵੇਂ ਦਿਨ ਉਹਦੀ ਜਾਨ ਨਿਕਲਦੀ ਰਹੀ ਜਿਹੜਾ ਵੀ ਆਇਆ ਜਿਹਨੇ ਢਾਇਆ ਅੰਮ੍ਰਿਤਸਰ ਸਾਨੂੰ ਗੁਰੂ ਤੇ ਮਾਨ ਤੇ ਕੱਲ੍ਹ ਇੱਕ ਅਰਜ਼ ਕਰ ਗਿਆ ਸਾਂ ਅਮੈਰੀਕਾ ਦੇ ਵਿੱਚ ਪਾਣੀ ਆ ਗਿਆ ਸ਼ਹਿਰ ਡੁੱਬ ਗਿਆ ਬੜੇ ਲੋਕ ਮਰ ਗਏ ਦਰਬਾਰ ਸਾਹਿਬ ਦੇ ਵਿੱਚ ਪਾਣੀ ਭਰ ਗਿਆ 12-12 ਫੁੱਟ ਪਾਣੀ ਤੇ ਅਮੈਰੀਕਾ ਦੀ ਅਖਬਾਰ ਵਿੱਚ ਪੇਪਰ ਵਿੱਚ ਖਬਰ ਛਪੀ ਹੈ ਕਦੇ ਪੜ੍ਹਨੀ ਹੋਵੇ ਤੇ ਪੜ੍ਹ ਵੀ ਲਿਓ ਜੇ ਪਤਾ ਕਰਵਾਉਣਾ ਤੇ ਪਤਾ ਵੀ ਕਰਵਾ ਲਿਓ ਉੱਥੋਂ ਪਾਲਕੀ ਸਾਹਿਬ 12-12 ਫੁੱਟ ਪਾਣੀ ਦੇ ਉੱਪਰ ਤੈਰਦੀ ਸੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਨ ਉੱਤੇ ਇੱਕ ਪਾਣੀ ਦਾ ਛਿੱਟਾ ਵੀ ਨਹੀਂ ਡਿੱਗਿਆ ਸਾਨੂੰ ਆਪਣੇ ਗੁਰੂ ਤੇ ਮਾਨ ਹੈ ਸਾਡਾ ਗੁਰੂ ਬੜਾ ਵੱਡਾ ਜਿਹਦੇ ਅਸੀਂ ਸਿੱਖ ਕਹਾਉਂਦੇ ਹਾਂ ਉਹ ਬੜਾ ਵੱਡਾ ਹੈ ਆਪਣੇ ਗੁਰੂ ਤੇ ਮਾਨ ਹੋਣਾ ਮਾੜੀ ਗੱਲ ਨਹੀਂ ਆਪਣੇ ਆਪ ਉੱਤੇ ਮਾਨ ਹੋਣਾ ਮਾੜਾ ਤੇ ਗੁਰਸਿੱਖਾਂ ਵੱਲ ਵੇਖਿਆ ਕਹਿੰਦੇ ਵੀ ਬੜੇ ਪਿਆਰ ਵਾਲੇ ਨੇ ਜਦੋਂ ਅੰਦਰ ਵੜੇ ਉਹ ਵੜਿਆ ਅੰਦਰ ਘਾਹੀ ਸਤਿਗੁਰੂ ਸਾਹਮਣੇ ਆ ਗਿਆ ਭਾਈ ਆ ਜਾ ਮਹਾਰਾਜ ਬੜੇ ਪਿਆਰ ਨਾਲ ਖੜੇ ਹੋ ਕੇ ਵੇਖ ਕੇ ਇਹਨੇ ਲੰਮਾ ਪੈ ਕੇ ਨਾ ਡੰਡੌਤ ਕੀਤੀ ਮੱਥਾ ਟੇਕਿਆ ਮਹਾਰਾਜ ਦੇ ਚਿਹਰੇ ਵੱਲ ਤੱਕਦਾ ਕਹਿੰਦਾ ਉਹ ਕਿੱਥੇ ਉਹ ਚਿਹਰਾ ਤੇ ਕਿੱਥੇ ਆ ਚਿਹਰਾ ਕਿੱਥੇ ਉਹ ਬੋਲੀ ਤੇ ਕਿੱਥੇ ਆ ਬੋਲੀ ਕਿੱਥੇ ਉਹਦੀ ਤੱਕਣੀ ਤੇ ਕਿੱਥੇ ਮਹਾਰਾਜ ਦੀ ਤੱਕਣੀ ਉਹ ਤੇ ਵੇਖਦਾ ਸੀ ਤੇ ਬਸ ਇੱਥੇ ਮਹਾਰਾਜ ਜਦੋਂ ਤੱਕਦੇ ਨੇ ਪਿਆਰ ਦੇ ਨਾਲ ਇੱਦਾਂ ਬਸ ਇੱਕ ਤੀਰ ਚੱਲਦੇ ਨੇ ਜਿਹੜੇ ਹਿਰਦੇ ਨੂੰ ਵਿੰਨਦੇ ਜਾਂਦੇ ਤੇਰੇ ਨੈਣਾ ਕਈ ਨਜ਼ਰ ਦੇ ਤੀਰ ਮਾਰੇ ਸਤ ਸੰਗਤ ਉਹ ਨਜ਼ਰਾਂ ਦੇ ਤੀਰ ਬਣ ਕੇ ਚਾਟੜੇ ਲੱਖ ਰਾਹਗੀਰ ਤੇਰੇ ਰਾਹ ਜਾਂਦੇ ਵੀ ਤੇਰੇ ਲੋਕ ਚਾਟੜੇ ਬਣ ਗਏ ਤੇਰੇ ਮਰੀਦਾਂ ਦੀ ਗਿਣਤੀ ਰੱਬ ਜਾਣੇ, ਪੈਰੀ ਪੀਰ ਪੈ ਪੀਰਾਂ ਦੇ ਪੀਰ ਤੇਰੇ, ਪੀਰਾਂ ਦੇ ਪੀਰ ਤੇਰੇ ਚਰਨਾਂ ਵਿੱਚ ਚੁੱਕਦੇ ਨੇ। ਐਸੀ ਨਜ਼ਰ ਮਾਰਦਾ ਤੇ ਵੇਖਦਾ ਰਿਹਾ ਉਹ ਕਾਹੀ ਮਹਾਰਾਜ ਦੇ ਚਿਹਰੇ ਵੱਲ, ਕਹਿੰਦਾ ਕਮਾਲ ਹੈ, ਕਿੱਥੇ ਬਾਦਸ਼ਾਹ, ਕਿੱਥੇ ਮਹਾਰਾਜ, ਕਿੱਥੇ ਉਹਦੀ ਕਲਗੀ, ਕਿੱਥੇ ਮਹਾਰਾਜ ਦੀ ਕਲਗੀ, ਸੋਭ ਰਹੀ ਹੈ ਸੀਸ ਉੱਤੇ। ਹੁਣ ਬਸਤਰ ਵੀ ਗੁਣਾਂ ਨਾਲ ਹੀ ਸੋਹਣੇ ਲੱਗਦੇ ਨੇ। ਮੈਂ ਬੜੀ ਵਾਰੀ ਅਰਜ਼ ਕਰਦਾ ਹੁੰਦਾ, ਮਕਾਨ ਕਰਕੇ ਤੂੰ ਸੋਹਣਾ ਨਾ ਲੱਗੇ, ਏਦਾਂ ਨਾ ਸੋਚ ਮੇਰੀ ਕੋਠੀ ਵੱਡੀ ਹੋਵੇ ਤੇ ਮੈਂ ਸੋਹਣਾ ਲੱਗਾ, ਨਹੀਂ, ਆਪਣੇ ਆਪ ਨੂੰ ਏਦਾਂ ਦਾ ਬਣਾਈਏ ਸਾਡੇ ਕਰਕੇ ਸਾਡਾ ਘਰ ਸੋਹਣਾ ਲੱਗੇ। ਜੇ ਕੋਈ ਕਹੇ ਮੈਂ ਗੱਡੀ ਕਰਕੇ ਸੋਹਣਾ ਮੈਂ ਲੱਗਾ, ਮੇਰੀ ਚੜ੍ਹਦੀ ਕਲਾ ਹੋਵੇ, ਗੱਡੀ ਕਰਕੇ ਨਹੀਂ, ਆਪਣੇ ਚ ਇੰਨੇ ਗੁਣ ਪੈਦਾ ਕਰੋ, ਕੁਆਲਿਟੀ ਪੈਦਾ ਕਰੋ ਕਿ ਸਾਡੇ ਕਰਕੇ ਗੱਡੀ ਸੋਹਣੀ ਲੱਗੇ। ਇਹ ਨਾ ਸੋਚੇ ਕੋਈ ਮੈਂ ਕੱਪੜੇ ਪਾ ਕੇ ਸੋਹਣਾ ਲੱਗਾ, ਆਪਣੇ ਅੰਦਰ ਏਦਾਂ ਦੇ ਗੁਣ ਬਣਾ ਲਈਏ ਵੀ ਸਾਡੇ ਉੱਤੇ ਪਾਇਆ ਹੋਇਆ ਕੱਪੜਾ ਫੱਬੇ, ਕੱਪੜਿਆਂ ਦੇ ਮੁਹਤਾਜ ਨਾ ਰਹੀਏ, ਕੋਠੀਆਂ ਦੇ ਮੁਹਤਾਜ ਨਾ ਰਹੀਏ, ਗੱਡੀਆਂ ਦੇ ਮੁਹਤਾਜ ਨਾ ਰਹੀਏ, ਅਸੀਂ ਸਾਡੇ 'ਚ ਹੀ ਏਦਾਂ ਦੇ ਗੁਣ ਹੋਣ ਕਿ ਕੱਪੜਾ ਸਾਡੇ 'ਤੇ ਪੈ ਕੇ ਫੱਬੇ, ਜਿਹੜੇ ਘਰ 'ਚ ਰਹੀਏ ਉਹ ਘਰ ਸੋਹਣਾ ਲੱਗੇ, ਘਰ ਕਰਕੇ ਸਾਡੀ ਸੋਭਾ ਨਾ ਹੋਵੇ, ਸਾਡੇ ਕਰਕੇ ਘਰ ਦੀ ਸੋਭਾ ਹੋਵੇ, ਏਦਾਂ ਦਾ ਸਾਡਾ ਜੀਵਨ ਹੋਣਾ ਚਾਹੀਦਾ। ਹੁਣ ਧਿਆਨ ਦਿਓ, ਮਹਾਰਾਜ ਜਦੋਂ ਅੰਦਰ ਆਏ, ਵਾਹਿਗੁਰੂ ਜਦੋਂ ਕਾਹੀ ਅੰਦਰ ਆਇਆ ਤੇ ਸਤਿਗੁਰੂ ਖੜੇ ਹੋ ਗਏ, ਇਹਨੇ ਨਮਸਕਾਰ ਕੀਤੀ, ਲੰਮਾ ਪੈ ਗਿਆ, ਡੰਡੌਤ ਕੀਤੀ, ਸਤਿਗੁਰਾਂ ਨੇ ਆਪਣੇ ਕੋਲ ਭਾਲ ਲਿਆ। ਬਾਦਸ਼ਾਹ ਨਾ ਤੰਬੂ ਦੇ ਵਿੱਚ ਦੀ ਪਰਦਾ ਪਾਸੇ ਕਰਕੇ ਸਿਰ ਵਿੱਚ ਕੱਢ ਕੇ ਵੇਖਦਾ ਹੈ ਵੀ ਇਹ ਹੁਣ ਕੀ ਕਰਨਗੇ, ਇਹ ਕਿਵੇਂ ਮੁਕਤੀ ਦੇਣਗੇ, ਮੇਰੇ ਕੋਲੋਂ ਤੇ ਖਾਲੀ ਮੋੜਾ ਹੈ, ਹੁਣ ਕੀ ਮਿਲੇਗਾ। ਬਾਦਸ਼ਾਹ ਵੇਖ ਰਿਹਾ ਹੈ, ਝਾਤੀ ਮਾਰਦਾ ਹੈ ਤੰਬੂ ਦੇ ਵਿੱਚ ਖੜਾ, ਤੇ ਮਹਾਰਾਜ ਨੇ ਕਿਹਾ ਦੱਸ ਕੀ ਚਾਹੀਦਾ। ਮਹਾਰਾਜ ਥੋੜਾ ਹੀ ਸਮਾਂ ਰਹਿ ਗਿਆ, ਪਤਾ ਨੀ ਕਦੋਂ ਕਾਲ ਨੇ ਝਪਟ ਮਾਰ ਲੈਣੀ, ਮੁਕਤੀ ਦਾ ਦਾਨ ਬਖਸ਼ੋ। ਸਤਿਗੁਰ ਕਹਿੰਦੇ ਮੁਕਤੀ ਤੇ ਫੇਰ ਬਖਸ਼ਾਂਗੇ, ਪਹਿਲਾਂ ਇੱਥੇ ਆ ਜਾ ਮੇਰੇ ਕੋਲ ਬਹਿ। ਬਾਲਿਆ ਸੇਵਾਦਾਰਾਂ ਨੂੰ ਕਹਿੰਦੇ ਵੀ ਗੁਰਸਿੱਖੋ ਪ੍ਰਸ਼ਾਦਾ ਲਿਆਓ, ਇੱਕ ਥਾਲ 'ਚ ਨਹੀਂ ਦੋ ਥਾਲਾਂ 'ਚ ਪਾ ਕੇ। ਕਹਿੰਦਾ ਮਹਾਰਾਜ ਜੀ ਸ਼ਾਮ ਪੈ ਗਈ ਹੈ, ਤੁਸੀਂ ਅਜੇ ਤੱਕ ਪ੍ਰਸ਼ਾਦਾ ਨਹੀਂ ਛਕਿਆ। ਸਤਿਗੁਰ ਕਹਿੰਦੇ ਉਹ ਜਦੋਂ ਮੇਰਾ ਪਿਆਰਾ ਭੁੱਖਾ ਤੇ ਮੈਂ ਕਿਵੇਂ ਛਕ ਲੈਂਦਾ, ਤੂੰ ਛਕਿਆ। ਕਹਿੰਦਾ ਮਹਾਰਾਜ ਨਾ, ਤੂੰ ਕਿਉਂ ਨਹੀਂ ਛਕਿਆ, ਕਿਉਂਕਿ ਮੇਰੇ ਤੇ ਮਹਾਰਾਜ ਟਕਾ ਤੁਹਾਡੇ ਚਰਨਾਂ 'ਚ ਭੇਟਾ ਕਰਨਾ ਸੀ, ਮੇਰੇ ਕੋਲ ਤੇ ਹੈ ਹੀ ਕੁਛ ਨਹੀਂ ਫੁੱਟ ਦੇਣ ਵਾਸਤੇ, ਇੱਕੋ ਹੀ ਟਕਾ ਮੈਂ ਕਮਾਉਂਦਾ ਸੀ, ਜਾਂ ਮੈਂ ਛਕ ਲੈਂਦਾ ਜਾਂ ਮੈਂ ਲੈ ਕੇ ਆਉਂਦਾ। ਤੇ ਮਹਾਰਾਜ ਕਹਿੰਦੇ ਜਦੋਂ ਤੂੰ ਭੁੱਖਾ ਬੈਠਾ ਤੇ ਫਿਰ ਮੈਂ ਪ੍ਰਸ਼ਾਦਾ ਕਿਵੇਂ ਛਕ ਲੈਂਦਾ। ਮਹਾਰਾਜ ਨੇ ਵੀ ਪ੍ਰਸ਼ਾਦਾ ਨਹੀਂ ਛਕਿਆ। ਸੇਵਾਦਾਰ ਆਇਆ ਤੇ ਪ੍ਰਸ਼ਾਦਾ ਉਹਦੇ ਸਾਹਮਣੇ ਰੱਖ ਦਿੱਤਾ ਤੇ ਸਾਧ ਸੰਗਤ ਲਓ ਬਈ ਛਕ, ਕੋਲ ਭਾ ਕੇ ਸਤਿਗੁਰਾਂ ਨੇ ਪ੍ਰਸ਼ਾਦਾ ਛਕਾਇਆ। ਅੱਜ ਸਾਧ ਸੰਗਤ ਪਿਆਰ ਵਿੱਚ ਸਤਿਗੁਰੂ ਪ੍ਰਸ਼ਾਦਾ ਆਪਣੇ ਹੱਥੀਂ ਵੀ ਛਕਾ ਰਹੇ ਨੇ ਤੇ ਸੇਵਾਦਾਰ ਕਹਿੰਦਾ ਮਹਾਰਾਜ ਇਹ ਕੀ ਗੱਲ, ਜਿਵੇਂ ਮਾਈ ਸਰਖਾਨਾ ਵੇਲੇ ਮਹਾਰਾਜ ਘੋੜੇ ਦੀ ਕਾਠੀ ਤੇ ਬਹਿ ਕੇ ਛਕਣ ਲੱਗ ਗਏ। ਉਹ ਕਹਿੰਦੇ ਮਹਾਰਾਜ ਜੀ ਅੱਜ ਘੋੜੇ ਦੀ ਕਾਠੀ ਤੇ ਬਹਿ ਕੇ ਛਕਦੇ ਹੋ, ਅੱਗੇ ਪੰਗਤ ਵਿੱਚ ਬਹਿੰਦੇ ਹੋ, ਹੱਥ ਸੁੱਚੇ ਕਰਦੇ ਹੋ, ਅੱਜ ਕੀ ਗੱਲ ਬਣੀ ਹੈ। ਸਤਿਗੁਰ ਕਹਿੰਦੇ ਭਾਈ ਨੇਮ ਵਿੱਚ, ਨੇਮ 'ਚੋਂ ਪ੍ਰੇਮ ਪੈਦਾ ਹੁੰਦਾ ਹੈ, ਪਰ ਜਦੋਂ ਪ੍ਰੇਮ ਬਣ ਜਾਏ ਤੇ ਪ੍ਰੇਮ ਵਿੱਚ ਨੇਮ ਨਹੀਂ ਰਹਿੰਦਾ, ਕੋਈ ਪ੍ਰੇਮ ਵਿੱਚ ਨੇਮ ਨਹੀਂ ਰਹਿੰਦਾ। ਉਹਨੂੰ ਪ੍ਰਸ਼ਾਦਾ ਮਰ ਨੇ ਹੱਥੀਂ ਛਕਾਇਆ, ਫਿਰ ਕਹਿੰਦੇ ਦੱਸ ਤੈਨੂੰ ਕੀ ਚਾਹੀਦਾ ਹੈ। ਉਹ ਹੁਣ ਤਾਂ ਰੋ ਰਿਹਾ ਪਿਆਰ ਵਿੱਚ, ਵੈਰਾਗ ਦਾ ਜਲ ਵਹਿ ਰਿਹਾ ਹੈ। ਕਹਿੰਦਾ ਮਹਾਰਾਜ ਜੀ ਐਡੀ ਵੱਡੀ ਕਿਰਪਾ ਇੱਕ ਗਰੀਬ ਨਿਵਾਣੇ ਤੇ, ਇੱਕ ਕਾਹੀ ਦੇ ਉੱਤੇ ਇੱਕ ਬਰਾਬਰ ਬਿਠਾ ਕੇ ਪ੍ਰਸ਼ਾਦਾ ਛਕਾ ਤਾ, ਮਹਾਰਾਜ ਹੋਰ ਕੀ ਚਾਹੀਦਾ ਮੈਨੂੰ। ਮੈਂ ਤੇ ਬਸ ਆਹ ਸਮਾਂ ਹੀ ਯਾਦ ਕਰ ਲਿਆ ਕਰਾਂਗਾ, ਇਹ ਆਨੰਦ ਆ ਜਾਇਆ ਕਰੇਗਾ ਮੈਨੂੰ, ਮੇਰੀ ਇਸ ਪਲ ਨੂੰ ਯਾਦ ਕਰਕੇ ਸਾਰੀ ਜ਼ਿੰਦਗੀ ਲੰਘ ਜਾਏਗੀ, ਇਹ ਪਲ ਹੀ ਏਦਾਂ ਦਾ ਜਿਹੜਾ ਤੁਹਾਡੇ ਚਰਨਾਂ 'ਚ ਲੰਘਿਆ, ਬਸ ਹੋਰ ਤੇ ਚਾਹੀਦਾ ਹੀ ਕੁਛ ਨਹੀਂ। ਮਹਾਰਾਜ ਕਹਿੰਦੇ ਨਹੀਂ ਦੱਸ, ਜੋ ਇੱਛਾ ਮੰਗ ਲੈ। ਕਹਿੰਦਾ ਮਹਾਰਾਜ ਕਿਰਪਾ ਕਰੋ, ਚਰਨਾ ਅੰਮ੍ਰਿਤ ਬਖਸ਼ੋ, ਚਰਨਾ ਅੰਮ੍ਰਿਤ, ਅੰਮ੍ਰਿਤ ਦੇ ਦਾਤਿਆ ਅੰਮ੍ਰਿਤ ਪਿਲਾ ਦੇ ਮੈਨੂੰ, ਅੰਮ੍ਰਿਤ ਦੇ ਦਾਤਿਆ ਅੰਮ੍ਰਿਤ ਪਿਲਾ ਦੇ ਆ। दिन राती मेरा कर्म कुटिल ता जन्म को पाती। राम गुसैया जी के जीवना मोहना वसारो हो
मैं
जन तेरा। महाराज मैनू अपना बनाओ। सतगुरां ने चरणा अमृत दी दात दीती ते कहिंदे भाई सच्ची सुची किरत है तेरी, जिहदी किरत विच सच होवे ना, जिहदी किरत सच्ची सुची है, महाराज कहिंदे असीं उहदी हामी भरने आ। बस जो कर्म करना करी चल, काही है घा खोत के गुजारा करना नाल, ले हुण वाहिगुरु जपिया कर, उहदा नां लिया कर, इसे तरह डटिया कर, सेवा च रब दे प्यारियां दी सेवा करिया कर। जुगती दस दित्ती, ले हुण जे कमाई करेंगा ते जुगती नाल मुक्ति मिल जाएगी, मुक्ति हो जाएगी। तेरे बराबर बिठा के प्रशादा छकाया, बादशाह हैरान हो गया, सचमुच गुरु बड़ा वड्डा गरीब नवाज नवाज देने गरीबां नूं। ध्यान देना प्यारिओ, अज गुरु ते संसार विच बड़े ने, की कोई एदां दा भी है जिन्हों खंड पड़ दे भोग ते सद लोग। बापू चढ़ाई कर जाएगा जिहड़ा बैठेगा कि ओ बापू जिहड़ा हर एतवार जांदा रहा, हर महीने जांदा रहा, ट्रालियां कैंटर भजाउंदा रहा, जिदन मरिया वह गुरु बौड़िया ही ना। आखो सतना
श्री वाहिगुरु।
ध्यान दे, जिहड़ा इत्थे ना आया उहने गांह भी नहीं आउणा, जिहड़ा इत्थे ना आया उहने अगे भी नहीं आउणा प्यारिओ। ते तन गुरु ग्रंथ साहिब महाराज सच्चे पातशाह गरीब नवाज ने भावें राजा लै जाए, महिलों का मालक लै जाए, कोठी का मालक लै जाए, ते भावें एक छपरी वाला लै जाए, जे बच्चा जमे तां लै आओ, जे बापू चले गया तां लै आओ। हर दुख सुख विच सतगुरु साडे नाल बैंदे ने, साडे घर आउंदे ने। एडा गरीब नवाज, ते नाले ध्यान दिओ दुनिया च गुरु बड़े ने, जिन्हें सिर गुरु ग्रंथ साहिब नूं चुकदे ने इन्हें किसे नूं भी नहीं चुकदे। आ इत्थे साध संगत कोई डेढ़ दो किले च पंडाल होना, डेढ़ किले च, ते जे किते तुसीं अमृतसर साहिब जिन्नी संगत एक दिन च हाजरी भरदी है ना, उन्हां नूं भाई जाओ लाइनां लगियां ही रहिंदियां ने उत्थे 24 घंटे। ते ध्यान देना, मेरा ख्याल कहिंदा भी जे 100 किले का पंडाल ला लोगे ना, 100 किले का वो भी थोड़ा पै जाएगा। इन्नी संगत रोज अमृतसर मर नूं सीस चुकाउंदी है। ते ते कल्ले अमृतसर की गल, तरन तारण साहब चले जाओ, आनंदपुर साहब चले जाओ, दमदमा साहब चले जाओ, लाइना ही लगियां पईआं ने, पटना साहब, दिल्ली, बड़े गुरद्वारे ने, गुरद्वारियां की गिणती नहीं, मत्था टेकण वालियां की गिणती करनी तो बड़ी दूर की गल है ना। ते जेड़ा गुरु साढ़े घर आउंदा उसे नूं ही इन्ना मत्था टेकदा। ए ओ ने जिन्हां नूं एक दिन विच करोड़ां सिर झुकदा है, ते साडी गरीब दी छपरी च वी बह जांदे ने आके। आखो सतनाम
श्री वाहिगुरु।
ते असीं कदर करिए ते भावें ना करिए, असीं फिर भी छड के गुरु दा द्वारा ते होरां दे मगर तुरे फिरिए भी सानूं ते बचाया ही उहनां ने जां तारिया ही उहनां ने आ। पर धन गुरु ग्रंथ साहिब महाराज सच्चे पातशाह ने जिहड़े गरीबां नूं नवाजदे ने, पहलां वी नवाजिया सतगुरां ने, अज भी नवाज रहे ने, कोई महाराज दा बणे ते सही, अज भी कृपा करनगे। जदों कदे महाराज दे घर चरण पवाउणे ने, नाले पाणी छिड़कदा होवें अगे अगे, नाले नेत्रां च वैराग दा जल बह रिहा होवे, छिड़का होवे हंझुआं दा। ऐ सच्चे पातशाह किड्डी वड्डी कृपा है, सोने दे हरमंदर ने तुहाडे, सोने दियां पालकियां ने तुहाडियां, 36 प्रकार दे भोजन दे भोग तुहानू लगदे ने, 125,000 दे रुमाले रोज तुहाडे ते दित्ते जांदे ने, पर किड्डी कृपा कर रहे हो अज मेरे गरीब दे घर च चरण पाउण लगे। 3 दिन अखंड पाठ साहिब करवाउणा ते कोल बैठीए बाणी पढ़ीए बाणी सुणीए। सच्चे पातशाह ने किड्डी साडे ते गरीबां ते कृपा कीती, किड्डा वड्डा दाता है, 36-36 प्रकार का भोजन बना के ना। बॉम्बे एक गुरुद्वारा है, उत्थे 36 प्रकार का रोज भोजन बनता, 36 प्रकार के भोजन का भोग रोज गुरु ग्रंथ साहिब नूं लगाया जाता हर रोज, एडा वड्डा दाता। ते साथ संगत आपां कदर करिए ना करिए, सतगुरां ने सदा ही गरीबां नूं नवाजिया ते अज भी नवाज रहे ने, भागाणे आ। सतगुरां ने अपने चरणां च बिठाया सानू सारयां नूं। बाकी भाई अपने इलाके विच बहुते दवान ते नहीं दिते, समां जिन्ना कु हुंदा है भवानीगढ़ दई दे दवान, अगे संगरूर भी, सुनाम शहर विच भी, ਨਾਭੇ ਵੀ ਅੱਗੇ ਨਵੰਬਰ ਚ ਹੁੰਦੇ ਸੀ, ਐਤਕੀ ਥੋੜਾ ਜਿਹਾ ਲੇਟ ਹੋ ਜਾਣੇ ਨੇ। ਮੇਰਾ ਖਿਆਲ ਹੈ ਵੀ ਫਰਵਰੀ ਮਾਰਚ ਵਿੱਚ ਦੀਵਾਨ ਨਾਭੇ ਅੱਗੇ ਨਵੰਬਰ ਚ ਹੁੰਦੇ ਸੀ, ਤੇ ਜਿੱਥੇ ਨੇੜੇ ਇਲਾਕੇ ਚ ਸਮਾਂ ਬਣੇ ਪਹੁੰਚਣਾ, ਤੇ ਜੇ ਕਿਤੇ ਹੋਰ ਨਹੀਂ ਤੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਤੇ ਨੇੜੇ ਹੀ ਆ ਨਾਭਾ, ਤੇ ਆਪਣਾ ਭਵਾਨੀਗੜ੍ਹ ਪਟਿਆਲਾ ਇਲਾਕਾ ਹੈ ਤੇ ਸਾਰਿਆਂ ਨੂੰ ਪਤਾ ਹੀ ਹੈ ਵੀ ਸਾਂਝਾ ਜਿਹਾ ਸਥਾਨ ਹੈ ਵਿੱਚ ਵਿਚਾਲੇ, ਤੇ ਉੱਥੇ ਹਰ ਸੰਗਰਾਂਦ ਦਾ ਹੀ ਦੀਵਾਨ ਹੁੰਦਾ। ਨੇੜੇ ਦੀਵਾਨ ਆਵੇ ਨਾ ਆਵੇ ਤੇ ਉੱਥੇ ਹਰ ਸੰਗਰਾਂਦ ਤੇ ਪਹੁੰਚ ਕੇ ਲਾਹਾ ਲਿਆ ਕਰੋ। ਬਹੁਤ ਮਹਾਂਪੁਰਸ਼ ਆਉਂਦੇ ਨੇ, ਹਾਜ਼ਰੀਆਂ ਭਰਦੇ ਨੇ, ਆਈ ਸੰਗਰਾਂਦ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ। ਦਾਸ ਤੋਂ ਵੀ ਜਿਹੋ ਜਿਹੀ ਸੇਵਾ ਹੁੰਦੀ ਹੈ, ਜਿੰਨੀ ਕੁ ਵੀ ਮਹਾਰਾਜ ਹਾਜ਼ਰੀ ਭਰਵਾਉਂਦੇ ਨੇ, ਘੰਟਾ ਦੋ ਘੰਟੇ ਤਿੰਨ ਤਿੰਨ ਘੰਟੇ ਵੀ ਚਾਰ ਚਾਰ ਘੰਟੇ ਵੀ, ਤੇ ਸੇਵਾ ਜਿੰਨੀ ਕੁ ਮਹਾਰਾਜ ਬਖਸ਼ਦੇ ਨੇ ਪਿਆਰਿਓ, ਹਾਜ਼ਰੀ ਭਰੀ ਦੀ ਆ। ਤੇ ਸੰਗਰਾਂਦ ਦੇ ਦਿਹਾੜੇ ਤੇ ਪਹੁੰਚ ਕੇ ਸੰਗਤਾਂ ਵੱਧ ਚੜ ਕੇ ਲਾਹਾ ਪ੍ਰਾਪਤ ਕਰਿਆ ਕਰੋ, ਬਹੁਤਾ ਦੂਰ ਨਹੀਂ ਨੇੜੇ ਹੀ ਆ। ਅੱਗੇ ਸੰਗਰਾਂਦ ਰਾਤ ਦੀ ਮਨਾਈ ਜਾਂਦੀ ਸੀ, ਹੁਣ ਤਿੰਨ ਸੰਗਰਾਂਦਾਂ ਦਿਨ ਦੀਆਂ ਹੋਣਗੀਆਂ, ਦਸੰਬਰ ਦੀ ਸੰਗਰਾਂਦ ਦਿਨ ਦੀ, ਜਨਵਰੀ ਦੀ ਸੰਗਰਾਂਦ ਦਿਨ ਦੀ, ਫਰਵਰੀ ਦੀ ਸੰਗਰਾਂਦ ਦਿਨ ਦੀ, ਤੇ ਮਾਰਚ ਵਾਲੀ ਸੰਗਰਾਂਦ ਰਾਤ ਦੀ, ਫੱਗਣ ਦੀ ਸੰਗਰਾਂਦ ਤੋਂ ਫਿਰ ਰਾਤ ਦੇ ਦੀਵਾਨ ਚੱਲਦੇ ਨੇ, ਸਮਾਂ ਉਹਦਾ ਰਾਤ ਦਾ ਹੀ ਹੁੰਦਾ। ਤੇ ਅੱਗੇ ਫਿਰ ਸਮਾਗਮ ਆ ਰਿਹਾ ਮਾਰਚ ਮਹੀਨੇ 'ਚ, ਸਾਧ ਸੰਗਤ 10, 11, 12, 13 ਤੇ 14 ਮਾਰਚ ਦਾ, ਇਹ 4-5 ਦਿਨ ਸਮਾਗਮ ਚੱਲਣਾ ਹੈ, ਤੇ ਸਾਧ ਸੰਗਤ ਉਹਦੇ ਵਿੱਚ ਲੱਖਾਂ ਸੰਗਤਾਂ ਹਾਜ਼ਰੀ ਭਰਦੀਆਂ। ਕਿੱਥੇ ਤੱਕ ਸੰਗਤ ਬੈਠੀ ਆ ਨਜ਼ਰ ਨਹੀਂ ਪੈਂਦੀ, ਉੱਥੇ ਕੋਈ ਗਿਣਤੀ ਨਹੀਂ ਕਰ ਸਕਦਾ ਵਹੀਕਲਾਂ ਦੀ। ਤੇ ਹਰੇਕ ਨੂੰ ਲੰਗਰ ਪਾਣੀ ਪ੍ਰਬੰਧ ਜਿੰਨਾ ਵੀ ਹੁੰਦਾ ਮਰਜ ਕਰਾਉਂਦੇ ਨੇ, ਤੇ ਸਤ ਸੰਗਤ ਤੇ ਉਹ ਸਮਾਗਮ ਤੇ ਵੀ ਪਹੁੰਚ ਕੇ ਸੰਗਤਾਂ ਹਾਜ਼ਰੀ ਭਰਿਆ ਕਰਨ। ਮੈਂ ਪ੍ਰਸ਼ਾਦੇ ਦੀ ਲੰਗਰ ਦੀ ਬੇਨਤੀ ਤਾਂ ਕੀਤੀ ਆ ਵੀ ਸੰਗਤ ਹਜ਼ਾਰਾਂ ਦੇ ਹਿਸਾਬ ਨਾਲ ਹੁੰਦੀ ਆ, ਲੱਖਾਂ ਦੇ ਹਿਸਾਬ ਨਾਲ ਹੁੰਦੀ ਆ, ਹਰੇਕ ਕਿਸੇ ਨੂੰ ਪ੍ਰਸ਼ਾਦਾ ਮਿਲਦਾ, ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ, ਕੋਈ ਹਾਜ਼ਰੀ ਭਰੇ। ਗੁਰੂ ਨਾਨਕ ਦਾ ਲੰਗਰ ਸਾਰਿਆਂ ਵਾਸਤੇ ਖੁੱਲ੍ਹਾ, ਇੱਥੇ ਇਹ ਨਹੀਂ ਕਿ 5 ਦੀ ਥਾਲੀ ਹੋਰ ਤੇ 10 ਦੀ ਥਾਲੀ ਹੋਰ ਆ। ਖੁਸ਼
ਸ੍ਰੀ ਵਾਹਿਗੁਰੂ।
ਗੁਰੂ ਕਾ ਲੰਗਰ ਇਕੱਠ ਵੀ ਬੜਾ ਹੁੰਦਾ, ਇਕੱਠ ਵੀ ਬਹੁਤ ਹੁੰਦਾ, ਤੇ ਸਾਰਿਆਂ ਨੂੰ ਜਲ ਪਾਣੀ ਪ੍ਰਸ਼ਾਦਾ ਵੀ ਜਿਹੜਾ ਉਹ ਸਾਧ ਸੰਗਤ, ਕਿਉਂਕਿ ਗੁਰੂ ਨਾਨਕ ਦਾ ਲੰਗਰ ਹੈ ਤੇ ਗੁਰੂ ਨਾਨਕ ਸਾਹਿਬ ਨੇ ਨਾ 20 ਰੁਪਏ ਦਾ ਲੰਗਰ ਲਾਇਆ, ਜਿਹੜਾ ਨਾ ਮੁੱਕਿਆ ਤੇ ਨਾ ਕਦੇ ਮੁੱਕਣਾ, ਇਹ ਤੇ ਤੋਟ ਨਾ ਆਵੇ ਵੱਧ ਦੋ ਜਾਈ। ਸੋ ਇਸ ਕਰਕੇ
ਸਤਿ ਸ੍ਰੀ ਅਕਾਲ,
ਇਹ ਮਾਰਚ ਦੇ ਮਹੀਨੇ ਵਿੱਚ ਸਮਾਗਮ ਆਉਣਾ ਭਾਈ, ਡੇਟਾਂ ਯਾਦ ਰੱਖਿਓ। ਫੱਗਣ ਦੀ ਸੰਗਰਾਂਦ ਨੂੰ ਸਮਾਪਤੀ ਹੋਣੀ ਹੈ, ਉਦੋਂ ਅੰਮ੍ਰਿਤ ਸੰਚਾਰ ਵੀ ਹੋਣਾ, ਤੇ 51 ਲੜਕੀਆਂ, ਗਰੀਬ ਲੜਕੀਆਂ ਦੀ ਸ਼ਾਦੀ ਵੀ ਕੀਤੀ ਜਾਂਦੀ ਹੈ। ਪਿਛਲੇ ਸਾਲ ਵੀ ਸੀ 55 ਸ਼ਾਦੀਆਂ, ਐਤਕੀ ਵੀ ਰੱਖੀਆਂ ਨੇ, ਜਿੰਨਾ ਕੁ ਹੋਏਗਾ ਸਤਿਗੁਰੂ ਕਰਾਉਣਗੇ। ਤੇ ਸੰਗਤਾਂ ਨੂੰ ਬੇਨਤੀ ਹੈ ਭਾਈ, ਉਹ ਸਮਾਗਮ ਤੇ ਸੰਗਤਾਂ ਨੇ ਵੱਧ ਚੜ ਕੇ ਪਹੁੰਚਣਾ। ਪਿਛਲੀ ਵਾਰੀ 11,500 ਪੁਰਾਣੇ ਗੁਰੂ ਕੇ ਜਹਾਜ਼ ਚੜ੍ਹਿਆ ਸੀ ਸਮਾਗਮ ਤੇ, 10,682 ਪੁਰਾਣੀ ਤੇ 11,500 ਦੇ ਲਗਭਗ, ਤੇ ਇਸ ਵਾਰੀ ਵੀ ਅੰਮ੍ਰਿਤ ਸੰਚਾਰ ਹੋ ਰਿਹਾ, ਵੱਧ ਚੜ ਕੇ ਉਦੋਂ ਤੱਕ ਤਿਆਰੀ ਕਰ ਲਓ, ਦਾੜੀਆਂ ਕੇਸ ਰੱਖੋ ਵੀਰ ਭਰਾ, ਤੇ ਆਓ ਖਾਲਸਾ ਪਰਿਵਾਰ ਵਿੱਚ ਰਲੋ, ਬਾਹਰ ਨਾ ਭਟਕੋ, ਦਰ ਦਰ ਕੇ ਭਟਕ ਕੇ ਕੁਛ ਮਿਲਣਾ ਨਹੀਂ। ਕਵੀ ਜੋ ਕੂਕਰ ਦਰ ਦਰ ਫਿਰੈ, ਦੁਰ ਦੁਰ ਕਹੈ ਸਭ ਕੋਏ, ਇੱਕ ਦਰ ਕਾ ਹੋਏ ਰਹੈ ਦੁਰ ਦੁਰ ਕਹੈ ਨਾ ਕੋਏ, ਦਰ ਦਰ ਤੇ ਫਿਰਨਾ ਛੱਡ ਕੇ ਇੱਕ ਦਰ ਦੇ ਬਣੀਏ। ਭੀਖਾ ਜੀ ਕਹਿੰਦੇ ਨੇ, ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਗਠੜੀ ਖੋਲ ਨਾ ਜਾਣਦਾ ਤਾਂ ਤੇ ਪਿਆ ਕੰਗਾਲ। ਕਹਿੰਦੇ ਲਾਲ ਤੇ ਹਰੇਕ ਕੋਲ ਹੀ ਆ, ਪਰ ਗਠੜੀ ਖੋਲਣ ਦੀ ਜਾਚ ਨਹੀਂ। ਆਖੋ ਸਤਨਾਮ
ਸ੍ਰੀ ਵਾਹ,
ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤੋ ਮੇਰੇ ਮਨ ਪਿਆ ਨਿਧਾਨਾ। ਆਓ ਇਹ ਜੋ ਕਦਰ ਪਾਈਏ ਜੋ ਮਹਾਰਾਜ ਨੇ ਦਾਤ ਦਿੱਤੀ ਆ, ਹੀਰਾ ਜਨਮ ਅਮੋਲਕ ਜਿਹੜਾ ਹੈ ਇਹ ਮੁੜ ਮੁੜ ਕੇ ਨਹੀਂ ਮਿਲਣਾ, ਇਹਨੂੰ ਕਿਤੇ ਐਵੇਂ ਨਾ ਗਵਾ ਲਈਏ। ਕਬੀਰ ਸਭ ਕਹਿੰਦੇ ਨੇ ਇੱਕ ਅਚੰਬਾ ਵੇਖਿਆ, ਤੇ ਸਤਿ ਸੰਗਤ ਇਹ ਹੀਰਾ ਹਾਟ ਪਕਾਏ, ਇਹ ਹੀਰਾ ਜਿਹੜਾ ਹੈ ਇਹ ਬੇਕਦਰ ਲੋਕਾਂ ਦੇ ਹੱਥ ਆ ਗਿਆ, ਤੇ ਸਤਿ ਸੰਗਤ ਜਿਨ੍ਹਾਂ ਦੀ ਕੀਮਤ ਅਰਬਾਂ ਖਰਬਾਂ ਰੁਪਇਆ ਨਹੀਂ ਪੈ ਸਕਦੀ, ਤੇ ਕੌਡੀਆਂ ਦੇ ਭਾਅ ਇੱਕ ਇੱਕ ਸਵਾਸ ਜਿਹੜਾ ਵੇਚ ਰਹੇ ਆ, ਤੇ ਆਓ ਲਾਹਾ ਲਈਏ ਆਪਣਾ ਜੀਵਨ ਬਣਾਈਏ। ਸਾਰੀ ਸੰਗਤ ਆਨੰਦ ਸਾਹਿਬ ਵਿੱਚ ਬੋਲਿਓ, ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਪੜਿਓ ਪਿਆਰਿਓ।